ਤੈਂ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਵਾਹਿਗੁਰੂ ਸਾਹਿਬ ਜੀਓ ਆਸਾ ਮਹਲਾ ਪਹਿਲਾ ਗੁਰ ਕਾ ਸ਼ਬਦ ਮਨੇ ਮਹਿ ਮੁੰਦਰਾ ਖਿੰਥਾ ਖਿਮਾ ਹਟਾਵੋ ਜੋ ਕੁਛ ਤਰੈ ਭਲਾ ਕਰ ਮਾਨੋ ਸਹਿਜ ਯੋਗ ਨਿਧ ਪਾਵੋ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੇ ਮਹਿ ਮੁੰਦਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਸਤਿਗੁਰੂ ਮਹਾਰਾਜ ਜੀ ਗੁਹਾਟੀ ਆਸਾਮ ਦੇ ਇਲਾਕੇ ਵਿੱਚ ਜਿਸ ਨੂੰ ਤਰਿਆ ਰਾਜ ਕਹਿੰਦੇ ਸਨ, ਕਾਮਰੂ ਦੇਸ਼ ਵੀ ਕਹਿੰਦੇ ਸੀ, ਉੱਥੇ ਗਏ ਨੇ। ਉੱਥੇ ਜੰਤਰ ਮੰਤਰ ਕਰਨ ਵਾਲੀਆਂ ਇਸਤਰੀਆਂ ਨੂੰ ਸਿੱਧੇ ਰਸਤੇ ਪਾਇਆ, ਸਿੱਖੀ ਨਾਮ ਸਿਮਰਨ ਭਾਵ ਭਗਤੀ ਦੀ ਦਾਤ ਬਖਸ਼ੀ, ਦੇਸ਼ ਨੂੰ ਨਿਹਾਲ ਕੀਤਾ। ਉੱਥੋਂ ਸਤਿਗੁਰੂ ਮਹਾਰਾਜ ਜੀ ਨੇ ਚਾਲੇ ਪਾਏ, ਪਰਥਰੀ ਦੇ ਆਸ਼ਰਮ ਦੇ ਉੱਤੇ ਗਏ ਨੇ। ਇਹਨੇ ਸਤਿਗੁਰੂ ਮਹਾਰਾਜ ਜੀ ਦੇ ਚਿੰਨ ਪੁੱਛ ਕੇ ਚਰਨਾਂ ਦੇ ਉੱਤੇ ਮਸਤਕ ਨਵਾਇਆ। ਮਹਾਰਾਜ ਕਹਿਣ ਲੱਗੇ, ਤੂੰ ਸਾਨੂੰ ਜਾਣਦਾ ਕਿਵੇਂ? ਕਹਿੰਦਾ ਜੀ, ਨਾਰਦ ਮੁਨੀ ਮਿਲਿਆ ਸੀ, ਉਹਦੇ ਪਾਸ ਮੈਂ ਸਵਾਲ ਰੱਖੇ ਸਨ, ਉਹਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਤੇਰਾ ਮਸਲਾ ਹੱਲ ਕਰਨਗੇ। ਇਹ ਦੋ ਮੇਰੇ ਵੱਡੇ ਸਵਾਲ ਨੇ। ਵੀ ਕਸ਼ਟ ਯੋਗ ਦੁਆਰਾ ਮਨ ਉੱਜਲ ਹੁੰਦਾ ਜਾਂ ਭਗਤੀ ਯੋਗ ਦੁਆਰਾ? ਆਪ ਕਿਰਪਾ ਕਰਕੇ ਦੱਸੋ। ਅਤੇ ਯੋਗੀ ਕਿਹਨੂੰ ਕਹਿੰਦੇ ਨੇ? ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮਨੋ ਸਾਧ ਸੰਗਤ ਜੀ ਉੱਜਲ ਕਰਨ ਦਾ ਢੰਗ ਵੀ ਦੱਸਦੇ ਨੇ। ਮਹਾਰਾਜ ਕਹਿੰਦੇ, ਠੀਕ ਹੈ, ਮਨ ਯੋਗ ਤੋਂ ਬਿਨਾਂ ਨਿਰਮਲ ਨਹੀਂ ਹੁੰਦਾ, ਪਰ ਗੁਰਮਤ ਵਿੱਚ ਜਿਹੜਾ ਭਗਤ ਯੋਗ ਹੈ, ਭਗਤੀ ਕਰਦਿਆਂ ਕਰਦਿਆਂ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨਾ ਹੈ। ਯੋਗ ਗੁਰਬਾਣੀ ਵਿੱਚ ਕਿਹਾ ਹੈ, ਰਾਜ ਲੀਲਾ ਤੇਰਾ ਨਾਮ ਬਣਾਏ, ਯੋਗ ਬਣਿਆ ਤੇਰਾ ਕੀਰਤਨ ਗਾਏ। ਬਸ ਵਾਹਿਗੁਰੂ ਦੇ ਜਸ ਨਾਲ ਜੁੜਨਾ ਹੀ ਯੋਗ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਭਰਥਰੀ ਨੂੰ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ,
ਗੁਰ ਕਾ ਸ਼ਬਦ ਮਨੇ ਮਹਿ ਮੁੰਦਰਾ।
ਤੇ ਮਹਾਰਾਜ ਕਹਿੰਦੇ, ਜਿਹੜਾ ਗੁਰੂ ਦਾ ਸ਼ਬਦ ਹੈ ਤੇ ਇਹੀ ਮਨ ਦੇ ਮੁੰਦਰਾ ਪਾ, ਮਨ ਨੂੰ ਯੋਗੀ ਬਣਾਉਣਾ ਹੈ। ਮਨ ਦੇ ਸੰਕਲਪ ਵਿਕਲਪ ਕੰਨ ਨੇ, ਇਹਨਾਂ ਨੂੰ ਵਿਚਾਰ ਦੀ ਛੁਰੀ ਦੇ ਨਾਲ ਕੱਟ ਕੇ ਤੇ ਔਰ ਇਹਨਾਂ ਦੇ ਸੱਤ ਤੇ ਸੰਤੋਖ ਦੀਆਂ ਮੁੰਦਰਾਂ ਪਾਉਣੀਆਂ ਨੇ। ਇਸ ਵਾਸਤੇ ਮਨ ਨੂੰ ਜੋੜਨਾ, ਮਨ ਨੂੰ ਯੋਗੀ ਬਣਾਉਣਾ ਹੈ ਤੇ ਗੁਰੂ ਦਾ ਸ਼ਬਦ ਜਿਹੜਾ ਇਹੀ ਇਹਦੇ ਕੰਨਾਂ ਵਿੱਚ ਮੁੰਦਰਾ ਪਾਉਣੀ ਹੈ।
ਖਿੰਥਾ ਖਿਮਾ ਹਟਾਵੋ,
ਤੇ ਜਿਹੜੀ ਵਾਹਿਗੁਰੂ ਪਰਮੇਸ਼ਰ ਖਿੰਥਾ ਖਪਣੀ ਨੂੰ ਕਹਿੰਦੇ ਆ, ਤੇ ਜੋ ਖਿਮਾ ਰੱਖਣੀ ਹੈ, ਅਕਾਮ ਦੇਸ਼ ਦੇ ਅੰਦਰ ਵੀ ਵਿਸ਼ੇ ਮਿਲ ਜਾਣ ਉੱਥੇ ਵੀ ਖਿਮਾ ਰੱਖਣੀ ਹੈ। ਇਹ ਖਿਮਾ ਦੀ ਖਪਣੀ ਜਿਹੜੀ ਆਪਣੇ ਸਰੀਰ ਦੇ ਉੱਤੇ ਵਸਤਰ ਹੰਢਾਉਣਾ ਕਰੋ।
ਜੋ ਕੁਛ ਕਰੇ ਭਲਾ ਕਰ ਮਾਨੋ,
ਤੇ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਰਦਾ ਹੈ ਤੇ ਉਸਨੂੰ ਚੰਗਾ ਕਰਕੇ ਮੰਨਣਾ ਕਰੋ।
ਸਹਿਯੋਗ ਨਿਧ ਪਾਵੋ,
ਤੇ ਮਹਾਰਾਜ ਕਹਿੰਦੇ ਫਿਰ ਸਹਿਜੇ ਯੋਗ ਦਾ ਨਿਧ ਖਜ਼ਾਨਾ ਜਿਹੜਾ ਹੈ ਉਸਨੂੰ ਤੁਸੀਂ ਪ੍ਰਾਪਤ ਕਰ ਲਓਗੇ। ਸਹਿਜ ਯੋਗ ਨਿਧ ਪਾਵੋ, ਇਸ ਵਾਸਤੇ ਸਹਿਜ ਗਿਆਨ ਦੁਆਰਾ ਯੋਗ ਜੁੜਨਾ, ਸਹਿਜ ਯੋਗ ਵੀ ਕਹਿੰਦੇ ਨੇ, ਇਹਨੂੰ ਭਗਤੀ ਯੋਗ ਵੀ ਕਹਿੰਦੇ ਨੇ, ਇਹਨੂੰ ਗਿਆਨ ਯੋਗ ਵੀ ਕਹਿੰਦੇ ਨੇ। ਇਸ ਵਾਸਤੇ ਸਹਿਜ ਯੋਗ ਦਾ ਜਿਹੜਾ ਨਿਧ ਖਜ਼ਾਨਾ ਹੈ ਉਹ ਤੁਸੀਂ ਪ੍ਰਾਪਤ ਕਰ ਲਓਗੇ।
ਬਾਬਾ ਜੁਗਤਾ ਜੀਓ, ਜੁਗ ਹੈ ਜੁਗ ਜੋਗੀ।
ਮਹਾਰਾਜ ਬਾਬਾ ਹੇ ਭਾਈ ਨੂੰ ਕਹਿੰਦੇ ਨੇ, ਜਾਂ ਬਾਬਾ ਇੱਕ ਤਗੀਆ ਕਲਾਮ ਸ਼ਬਦ ਹੈ, ਤੇ ਜਾਂ ਬਾਬਾ ਉੱਤਮ ਜਗਿਆਸੂ ਨੂੰ ਕਹਿੰਦੇ ਨੇ। ਇਸ ਵਾਸਤੇ ਬਾਬਾ ਹੇ ਭਾਈ ਜੁਗਤਾ ਜੀਓ, ਜੁਗ ਹੈ ਜੁਗ ਜੋਗੀ, ਪਰਮ ਤੰਤ ਮੈਂ ਜੋਗਨ। ਜੋ ਪਰਮ ਤੱਤ ਸਿਧਾਂਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਨਾ, ਤੇ ਜੁਗਾਂ ਜੁਗਾਂ ਦੇ ਅੰਦਰ ਸਾਧ ਸੰਗ ਜੀ ਜੁੜਿਆ ਹੋਇਆ, ਤੇ ਇਸ ਵਾਸਤੇ ਉਸ ਵਾਹਿਗੁਰੂ ਦੇ ਅੰਦਰ ਜੋ ਯੋਗ ਜੁੜਨ ਵਾਲਾ ਹੈ ਤੇ ਮਹਾਰਾਜ ਕਹਿੰਦੇ ਉਹੀ ਯੋਗੀ ਕਹੀਦਾ ਹੈ।
ਅੰਮ੍ਰਿਤ ਨਾਮ ਨਿਰੰਜਨ ਪਾਇਆ
ਜਾ ਬਾਬਾ ਜੁਗਤਾ ਜੀਓ ਜੁਗੈ ਜੁਗ ਜੋਗੀ ਪਰਮ ਤੰਤ ਮੈਂ ਜੋਗਨ। ਜੋ ਜੁਗਾਂ ਜੁਗਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਤੇ ਸਾਧ ਸੰਗ ਜੀ ਪਰਮ ਤੱਤ ਸਰੂਪ ਜੁੜਿਆ ਹੋਇਆ ਹੈ ਤੇ ਇਸ ਵਾਸਤੇ ਜਿਹੜਾ ਜੀਓ ਦਿਲੋਂ ਲਾ ਕੇ ਉਹਦੇ ਅੰਦਰ ਜੁਗਤਾ ਜੁੜਿਆ ਹੋਇਆ ਤੇ ਮਹਾਰਾਜ ਕਹਿੰਦੇ ਉਹੀ ਅਸਲੀ ਜੋਗੀ ਕਹੀਦਾ ਹੈ। ਅੰਮ੍ਰਿਤ ਨਾਮ ਨਿਰੰਜਨ ਪਾਇਆ, ਅੰਮ੍ਰਿਤ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਸ਼ੁੱਧ ਸਰੂਪ ਦਾ ਤੇ ਜਿਸ ਨੇ ਪ੍ਰਾਪਤ ਕਰ ਲਿਆ
ਗਿਆਨ ਕਾਇਆ ਰਸ ਭੋਗੰ,
ਉਹ ਆਪਣੀ ਕਾਇਆ ਬੁੱਧੀ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਦੇ ਰਸ ਦੇ ਤਾਂ ਹੀ ਭੋਗਦਾ ਹੈ।
ਸ਼ਿਵ ਨਗਰੀ ਮੈਂ ਆਸਣ ਬੈਸੋ,
ਹਾਂਜੀ ਰਹਾਉ ਵਿਸਰਾਮ ਦੇ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਉਚਾਰਨ ਕਰਦੇ ਨੇ ਸ਼ਿਵ ਨਗਰੀ। ਇਹ ਤਾਂ ਸ਼ਿਵ ਜੀ ਦੀ ਨਗਰੀ ਕੈਲਾਸ਼ ਪਰਬਤ ਮੰਨਦੇ ਆ, ਚਾਂਦੀ ਦਾ ਹੈ। ਇਸ ਵਾਸਤੇ ਵਿਦਵਾਨਾਂ ਨੇ ਗ੍ਰੰਥਕਾਰਾਂ ਨੇ ਮੰਨਿਆ ਵੀ ਉਹਦੇ ਉੱਤੇ ਸ਼ਿਵ ਜੀ ਸਮਾਧੀ ਲਾ ਕੇ ਰਹਿੰਦਾ ਹੈ। ਮਹਾਰਾਜ ਕਹਿੰਦੇ ਇੱਧਰ ਸ਼ਿਵ ਦਾ ਅਰਥ ਆ ਜੋ ਕਲਿਆਣ ਦੇਣ ਵਾਲਾ ਵਾਹਿਗੁਰੂ ਹੈ, ਉਹਦੀ ਨਗਰੀ ਕਿਹੜੀ ਆ? ਸਾਧ ਸੰਗਤ ਹੈ। ਇਸ ਵਾਸਤੇ ਵਾਹਿਗੁਰੂ ਪਰਮੇਸ਼ਰ ਦੀ ਨਗਰੀ ਹੈ ਸ਼ਿਵ ਨਗਰੀ ਮਹਿ ਆਸਣ ਵੈਸੋ, ਆਸਣ ਲਾ ਕੇ ਬਹਿੰਦੇ ਹਾਂ। ਜਾਂ ਸ਼ਿਵ ਜੀ ਦੀ ਨਗਰੀ ਜਿਹੜੀ ਆ ਦਸਵਾਂ ਦੁਆਰ ਹੈ, ਔਰ ਇੱਥੇ ਅਸੀਂ ਆਪਣੇ ਪ੍ਰਾਣਾਂ ਨੂੰ ਟਿਕਾ ਕੇ ਰਹਿੰਦੇ ਹਾਂ। ਜਾਂ ਸ਼ਿਵ ਜੀ ਦੀ ਨਗਰੀ ਜਿਹੜੀ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ, ਸੱਚਖੰਡ ਹੈ, ਤੇ ਔਰ ਇਸ ਦੇ ਅੰਦਰ ਆਸਣ ਲਾ ਕੇ ਮਨ ਨੂੰ ਟਿਕਾ ਕੇ ਬੈਠਦੇ ਹਾਂ।
ਕਲਪ ਤਿਆਗੀ ਬਾਧੰ,
ਇਸ ਵਾਸਤੇ ਜਿਹੜੀਆਂ ਕਲਪਨਾ ਨੇ ਤੇ ਇਹ ਬਾਦ ਵਿਅਰਥੇ ਤੇ ਇਹਨਾਂ ਨੂੰ ਤਿਆਗ ਦਿੱਤਾ ਹੈ।
ਸਿੰਘੀ ਸ਼ਬਦ ਸਦਾ ਤੁਨ
ਸੋਹੈ, ਸਿੰਘੀ ਸਾਧ ਸੰਗਤ ਜੀ ਜੋਗੀ ਵਜਾਉਂਦੇ ਨੇ ਤੇ ਸਿੰਘੀ ਔਰ ਸ਼ਬਦ ਸਦਾ ਤੁਨ ਸੋਹੈ, ਜੋ ਗੁਰੂ ਦਾ ਸ਼ਬਦ ਉਪਦੇਸ਼ ਹੈ ਨਾ, ਤੇ ਔਰ ਇਹੀ ਸਾਧ ਸੰਗਤ ਜੀ ਜੋ ਗੁਰੂ ਦੇ ਸ਼ਬਦ ਦੀ ਧੁਨ ਆਵਾਜ਼ ਸੋਭਾ ਪਾ ਰਹੇ ਤੇ ਇਹੀ ਸਿੰਘੀ ਦਾ ਵਜਣਾ ਹੈ। ਤੇ ਐਨ ਸਪੂਰ ਹੈ ਨਾਦਨ, ਤੇ ਨਾਦ ਸਾਧ ਸੰਗਤ ਜੀ ਕਹਿੰਦੇ ਨੇ ਜਿਵੇਂ ਬਿਗਲਦੇ ਤਾਏ, ਜਿਸ ਵੇਲੇ ਭੰਡਾਰਾ ਹੁੰਦਾ ਹੈ ਤੇ ਉਸ ਵੇਲੇ ਜੋਗੀ ਜਿਹੜੇ ਨੇ ਉਹ ਬਿਗਲ ਵਜਾਉਂਦੇ ਨੇ ਤੇ ਇਸ ਵਾਸਤੇ ਉਹਨੂੰ ਨਾਦ ਕਹਿੰਦੇ ਨੇ। ਜਿਵੇਂ ਲੰਗਰ ਬਣ ਤੋਂ ਨਗਾਰਾ ਵਜਾਇਆ ਜਾਂਦਾ ਗੁਰੂ ਘਰ ਦੇ ਅੰਦਰ, ਇਸ ਵਾਸਤੇ ਇਹ ਉਸ ਵੇਲੇ ਸਾਧ ਸੰਗਤ ਜੀ ਨਾਦ ਪੂਰਦੇ ਨੇ। ਤੇ ਮਹਾਰਾਜ ਕਹਿੰਦੇ ਜੋ ਗੁਰੂ ਦਾ ਸ਼ਬਦ ਹੈ ਤੇ ਇਹੀ ਸਾਧ ਸੰਗਤ ਜੀ ਇਹਦੀ ਧੁਨ ਜਿਹੜੀ ਆਵਾਜ਼ ਹੈ, ਇਹੀ ਸਿੰਘੀ ਦਾ ਵਜਣਾ ਹੈ, ਇਹੀ ਗੁਰੂ ਦੇ ਸ਼ਬਦ ਦਾ ਉਚਾਰਨ ਕਰਨਾ ਜਿਹੜਾ, ਤੇ ਇਹੀ ਅਸੀਂ ਨਾਦ ਦਾ ਪੂਰਨਾ ਕਰਦੇ ਹਾਂ। ਜਾਂ ਸਿੰਘੀ ਜੋ ਵਾਹਿਗੁਰੂ ਦੀ ਚੇਤਨ ਸੱਤਾ ਹੈ ਇਹ ਸਾਰਿਆਂ ਦੇ ਅੰਦਰ, ਜਾਂ ਸਿੰਘੀ ਜੋ ਵਾਹਿਗੁਰੂ ਦੀ ਅਨਾਹਤ ਦੀ ਧੁਨ ਹੈ ਸਾਰਿਆਂ ਦੇ ਅੰਦਰ ਵੱਜ ਰਹੀ ਹੈ। ਸਭ ਹੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰਹੇ, ਵਾਹਿਗੁਰੂ ਦੇ ਅਨਾਹਤ ਸ਼ਬਦ ਦੀ ਧੁਨ ਜਿਹੜੀ ਹੈ ਸਾਰਿਆਂ ਦੇ ਵਿੱਚ ਹੀ ਵੱਜ ਰਹੀ ਹੈ। ਔਰ ਇਹੀ ਸਿੰਘੀ ਹੈ ਜੋ ਗੁਰੂ ਦੇ ਸ਼ਬਦ ਨੂੰ ਤੁਹਾਨੂੰ ਉਚਾਰਦੇ ਹਮੇਸ਼ਾ ਵਾਸਤੇ, ਇਹੀ ਨਾਦ ਦਾ ਪੂਰਨਾ ਕਰਦੇ ਦਿਨ ਰਾਤ, ਤੇ ਔਰ ਇਹੀ ਸਾਧ ਸੰਗਤ ਦੀ ਅਣਹਦ ਬਾਜੇ ਪ੍ਰਗਟ ਹੋ ਰਹੇ ਨੇ।
ਪਤ ਵਿਚਾਰੀ ਗਿਆਨ ਮਤ ਡੰਡਾ,
ਤੇ ਪਤ ਕਹਿੰਦੇ ਨੇ ਪਾਤਰ ਚਿੱਪੀ ਨੂੰ ਇਸ ਵਾਸਤੇ, ਤੇ ਚਿੱਪੀ ਕਿਹੜੀ ਹੈ? ਪਤ ਵਿਚਾਰ, ਵਿਚਾਰ ਦਾ ਪਾਤਰ ਹੈ, ਚਿੱਪੀ ਪਕੜੀ ਹੋਈ ਹੈ ਮਨ ਹੱਥ ਦੇ ਵਿੱਚ। ਗਿਆਨ ਮਤ ਡੰਡਾ ਜਿਹੜਾ ਬੁੱਧੀ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹੈ, ਤੇ ਮਹਾਰਾਜ ਕਹਿੰਦੇ ਡੰਡਾ ਫੜਿਆ, ਡੰਡਾ ਕੁੱਤਿਆਂ ਵਾਸਤੇ ਜੋਗੀ ਫੜਦੇ ਆ, ਇਹ ਜਿਹੜੇ ਬਕਾਰਾਂ ਦੇ ਕੁੱਤੇ ਲੱਗੇ ਕਰਦੇ ਨਾ ਸਾਡੇ ਮਗਰ, ਤੇ ਮਹਾਰਾਜ ਕਹਿੰਦੇ ਇਸ ਗਿਆਨ ਦੇ ਡੰਡੇ ਦੇ ਨਾਲ ਇਹਨਾਂ ਨੂੰ ਪਿੱਛੇ ਹਟਾਉਂਦੇ ਹਾਂ।
ਵਰਤਮਾਨ ਬੇਪੂਤੰ,
ਹਾਂ ਜਿਹੜਾ ਵਰਤਮਾਨ ਦੇ ਅੰਦਰ ਇਹ ਸਾਰਾ ਸੰਸਾਰ ਹੈ, ਕਿਉਂਕਿ ਇੱਕ ਭੂਤ ਕਾਲ ਹੈ ਇੱਕ ਭਵਿੱਖਤ ਕਾਲ ਹੈ, ਤੇ ਸਿੱਖ ਜਿਹੜਾ ਨਾ ਬੀਤੇ ਹੋਏ ਸਮੇਂ ਦੀ ਗੱਲ ਕਰਦਾ ਕਿਉਂਕਿ ਬਤੀਤ ਹੋ ਗਿਆ, ਆਉਣ ਵਾਲਾ ਸਮਾਂ ਜੈਸੇ ਸਰੀਰ ਤੇ ਆਵੇਗਾ ਤੇ ਉਹਨੂੰ ਨਿਭਾ ਲਵਾਂਗਾ, ਪਰ ਜਿਹੜਾ ਵਰਤਮਾਨ ਸਮਾਂ ਹੈ ਇਹਨੂੰ ਭੂਤ ਕਾਲ ਦੀਆਂ ਭਵਿੱਖਤ ਕਾਲ ਦੀਆਂ ਗੱਲਾਂ ਕਰਦਿਆਂ ਤੇ ਨਿਸਫਲ ਨਹੀਂ ਗਵਾਉਣਾ, ਇਸ ਵਾਸਤੇ ਵਰਤਮਾਨ ਨੂੰ ਸਫਲ ਕਰਦਾ ਸਿੱਖ। ਵਰਤਮਾਨ ਬਭੂਤਨ, ਇਹ ਜਿਹੜਾ ਵਰਤਮਾਨ ਸੰਸਾਰ ਦੇ ਸਮਾਂ ਵਰਤ ਰਿਹਾ ਤੇ ਔਰ ਇਹ ਵਰਤਮਾਨ ਸਮੇਂ ਦੇ ਅੰਦਰ ਜੋ ਸੰਸਾਰ ਨੂੰ ਸਾਧ ਸੰਗਤ ਜੀ ਨਾਲ ਸੰਬੰਧ ਸਮਝਿਆ ਹੈ ਤੇ ਇਹੀ ਭਗਤੀ ਦਾ ਮੰਨਣਾ ਹੈ।
ਹਰ ਕੀਰਤਨ ਰਾਸ ਹਮਾਰੀ,
ਜੋ ਵਾਹਿਗੁਰੂ ਪਰਮੇਸ਼ਰ ਦੀ ਕੀਰਤਨ ਭਗਤੀ ਇਹੀ ਸਾਡੀ ਰਹਿ ਰਾਸ ਹੈ, ਰਹਿ ਰਾਸ ਸਾਡੀ ਮਰਜ਼ਾਦਾ ਹੈ, ਸਾਡੀ ਰੋਹ ਰੀਤੀ ਹੈ।
ਗੁਰਮੁਖ ਪੰਥ ਅਤੀਤਮ,
ਤੇ ਜੋ ਗੁਰਾਂ ਦੁਆਰਾ ਸਤਸੰਗ ਜੀ ਤਿੰਨਾਂ ਗੁਣਾਂ ਤੋਂ ਅਤੀਤ ਹੋਏ ਹਾਂ ਤੇ ਇਹੀ ਸਾਡਾ ਪੰਥ ਹੈ। ਜੋਗੀਆਂ ਵਿੱਚ ਆਈ ਪੰਥ ਮਸ਼ਹੂਰ ਆ, 12 ਪੰਥ ਨੇ ਜੋਗੀਆਂ ਦੇ। ਆਈ ਪੰਥ ਹੈ, ਰਾਵਲ ਪੰਥ ਹੈ, ਪਾਗਲ ਪੰਥ ਹੈ, ਕਨੀਫਾ ਪੰਥ ਹੈ, ਪਰ ਆਈ ਪੰਥ ਜਿਹੜਾ ਜੋਗੀਆਂ ਦੇ ਅੰਦਰ ਮਸ਼ਹੂਰ ਹੈ, ਜੋ ਗੁਰਾਂ ਦੇ ਉਪਦੇਸ਼ ਦੁਆਰਾ ਤਿੰਨਾਂ ਗੁਣਾਂ ਤੋਂ ਅਤੀਤ ਹੋਏ ਹਾਂ, ਇਹੀ ਸਾਡਾ ਪੰਥ ਹੈ, ਆਈ ਪੰਥ ਹੈ।
ਸਗਲੀ ਜੋਤ ਹਮਾਰੀ ਸਮਿਆ,
ਆਦਿ ਨਾਨਾ ਵਰਨ ਅਨੇਕਾਂ, ਜੋ ਨਾਨਾ ਸਾਰ ਤਰ੍ਹਾਂ ਦਾ ਸੰਸਾਰ ਹੈ ਤੇ ਜੋ ਸਤਸੰਗ ਜੀ 4 ਵਰਣ ਨੇ, ਔਰ ਜਿੰਨੀ ਨਾਨਾ ਤਰ੍ਹਾਂ ਦੀ ਅਨੇਕਤਾ ਹੈ ਨਾ ਸੰਸਾਰ ਦੇ ਵਿੱਚ, ਔਰ ਅਨੇਕਤਾ ਸਾਨੂੰ ਦਿਖਾਈ ਵੀ ਦੇ ਰਹੀ ਹੈ, ਕਿਤੇ ਵੇਦ ਪੜ੍ਹੇ ਜਾ ਰਹੇ ਨੇ, ਕਿਤੇ ਸੰਗਤ ਹੋ ਰਹੀ ਹੈ, ਔਰ ਕਿਤੇ ਸਤਸੰਗ ਜੀ ਨਦੀਆਂ ਨਾਲੇ ਨੇ, ਔਰ ਕਿਤੇ ਸਮੁੰਦਰਾਂ ਦੀ ਧਰਤੀ ਹੈ, ਕਿਤੇ ਪਹਾੜਾਂ ਦੀ ਧਰਤੀ ਹੈ, ਕਿਤੇ ਪਸ਼ੂ ਪੰਛੀਆਂ ਦੀ, ਔਰ ਸਤਸੰਗ ਜੀ ਕਿਤੇ ਫੁੱਲ ਬਾਗ ਬਗੀਚੇ ਬੂਟੇ ਨੇ, ਔਰ ਇਹ ਜਿਹੜੀ ਅਨੇਕਤਾ ਹੈ ਇਹਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੀ ਜੋਤ ਜਿਹੜੀ ਹੈ ਨਾ ਤੇ ਸਾਰਿਆਂ ਦੇ ਵਿੱਚ ਵਿਆਪਕ, ਮਹਾਰਾਜ ਕਹਿੰਦੇ ਇਹੀ ਸਾਡੀ ਸਮਿਆ ਕੀ ਸੰਗਿਆ ਹੈ, ਜਾਂ ਸਮਿਆ ਸਾਡੀ ਸੰਪਰਦਾ ਹੈ।
ਓ ਨਾਨਕ ਸੁਣ ਭਰਥਰ ਜੋਗੀ,
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਹੇ ਭਰਥਰੀ ਜੋਗੀ, ਸੁਣਨਾ ਕਰ ਆਪਣੇ ਹਿਰਦੇ ਦੇ ਥਾਂ ਨੂੰ ਤੇ ਭਰ ਲੈ ਉਪਦੇਸ਼ ਦੇ ਜਲ ਦੇ ਨਾਲ।
ਪਾਰ ਬ੍ਰਹਮ ਲਿਵ ਏਕੰ,
ਤੇ ਉਹ ਜਿਹੜਾ ਪਾਪਾਂ ਪੰਨਾ ਤੋਂ ਪਾਰ ਬ੍ਰਹਮ ਵਾਹਿਗੁਰੂ ਪਰਮੇਸ਼ਰ ਹੈ ਤੇ ਉਸ ਇੱਕ ਦੇ ਵਿੱਚ ਆਪਣੀ ਲੈਵਲ ਨੂੰ ਲਾਉਣਾ ਕਰ।
ਚੌਪੀ ਐਸੋ ਜੋਗ ਜੇ ਨਰ ਜਗ ਧਾਰ ਹੈ,
ਤੇ ਇਸ ਤਰ੍ਹਾਂ ਦਾ ਜੋਗ ਪਰਮੇਸ਼ਰ ਦੇ ਅੰਦਰ ਜੁੜਨਾ ਜਿਹੜੇ ਮਨੁੱਖ ਸੰਸਾਰ ਵਿੱਚ ਧਾਰਨ ਕਰਦੇ ਹਨ।
ਮਨ ਕੀ ਸਗਲੀ ਮੈਲ ਨਿਵਾਰ ਹੈ,
ਉਹ ਆਪਣੇ ਸਾਰੇ ਮਨ ਦੀ ਜਿਹੜੀ ਮੈਲ ਹੈ ਉਸ ਨੂੰ ਨਿਵਾਰੇ ਮੇਟ ਲੈਂਦੇ ਨੇ।
ਜੋ ਪਿਆਲਾ ਤੋਹੇ ਬਖਾਨਾ,
ਫੇਰ ਕਹਿੰਦਾ ਸੀ ਜੀ ਸਿੱਧ ਜਿਹੜੇ ਸ਼ਰਾਬ ਦਾ ਪਿਆਲਾ ਤੇ ਇਸ ਤਰ੍ਹਾਂ ਪੀ ਕੇ ਤੇ ਸਮਾਧੀ ਲਾਉਂਦੇ ਮਸਤ ਰਹਿੰਦੇ। ਮਹਾਰਾਜ ਕਹਿੰਦੇ ਜਿਹੜੇ ਪਿਆਲੇ ਦੀ ਤੂੰ ਗੱਲ ਕੀਤੀ ਸੀ ਨਾ ਸ਼ਰਾਬ ਦੇ,
ਸੁਣੋ ਦੇ ਕਾਨਾ,
ਤੇ ਮਹਾਰਾਜ ਕਹਿੰਦੇ ਉਹਦੇ ਬਾਰੇ ਵੀ ਦੱਸਦੇ ਹਾਂ ਤੇ ਕੰਨ ਦੇ ਕੇ ਸੋਣਾ, ਤੇ ਇਸ ਵਾਸਤੇ ਸ਼ਰਾਬ ਨੂੰ ਲੋਕ ਕੱਢਦੇ ਨੇ ਔਰ ਗੁੜ ਪਾਉਂਦੇ ਆ, ਉਹਦੇ ਸੱਕ ਪਾਉਂਦੇ ਨੇ, ਪਾਣੀ ਪਾਉਂਦੇ ਨੇ, ਉਹਦੇ ਕੱਢਣ ਦਾ ਢੰਗ ਹੈ। ਪਰ ਵਾਹਿਗੁਰੂ ਦੇ ਪ੍ਰੇਮ ਦੀ ਗਿਆਨ ਦੀ ਸ਼ਰਾਬ ਇੱਥੇ ਗੁਰੂ ਨਾਨਕ ਸਾਹਿਬ ਬ੍ਰਹਮਾਨੰਦ ਦੀ ਉਚਾਰਨ ਕਰਦੇ ਹਨ।
ਆਸਾ ਮਹੱਲਾ ਪਹਿਲਾ, ਗੁੜ ਕਰ ਗਿਆਨ ਧਿਆਨ ਕਰਤਾ ਵੈ,
ਤੇ ਮਹਾਰਾਜ ਕਹਿੰਦੇ ਨੇ ਕਿ ਆਸਾ ਰਾਗ ਦੇ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ ਤੇ ਗੁੜ ਕਰ ਗਿਆਨ, ਕਹਿੰਦੇ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹੈ ਨਾ ਤੇ ਬਸ ਇਹੀ ਗੁੜ ਨੂੰ ਬਣਾਉਣਾ ਕਰ, ਧਿਆਨ ਕਰ ਧਾਵੈ, ਤੇ ਜੋ ਧਿਆਨ ਸਤਸੰਗ ਜੀ ਲਾਉਣਾ ਇਹੀ ਧਾਵੇ ਦੇ ਫੁੱਲ ਨੇ। ਧਾਵੇ ਦਾ ਇੱਕ ਬੂਟਾ ਹੁੰਦਾ, ਉਹਦੇ ਫੁੱਲ ਵੀ ਸ਼ਰਾਬ ਦੇ ਵਿੱਚ ਲੋਕ ਪਾਉਂਦੇ ਨੇ, ਇਸ ਵਾਸਤੇ ਰੱਬ ਦਾ ਧਿਆਨ ਹੀ ਧਾਵੇ ਦੇ ਫੁੱਲ ਹਨ।
ਕਰਨੀ ਕਸ ਪਾਈਆ,
ਤੇ ਜੋ ਵਾਹਿਗੁਰੂ ਪਰਮੇਸ਼ਰ ਦੀ ਕਰਨੀ ਭਗਤੀ ਹੈ ਤੇ ਇਹੀ ਕਸ ਕਹਿੰਦੇ ਸੱਕ ਨੂੰ, ਇਹੀ ਕਿੱਕਰ ਦਾ ਸੱਕ ਵਿੱਚ ਪਾਉਣਾ ਕਰੀਏ।
ਭਾਟੀ ਭਵਨ ਪ੍ਰੇਮ ਕਾ ਪੋਚਾ,
ਤੇ ਇਸ ਵਾਸਤੇ ਭਾਟੀ ਭਵਨ ਕਹਿੰਦੇ ਘਰ ਨੂੰ, ਜਿਹੜੇ 14 ਲੋਕ ਨੇ ਤੇ ਇਹੀ ਸਤਸੰਗ ਜੀ ਨਾਲ ਵਿੱਚ ਭਾਟੀ ਦੀ ਭਾਵਨਾ ਹੈ। ਭਾਟੀ ਭਵਨ ਪ੍ਰੇਮ ਕਾ ਪੋਚਾ, ਤੇ ਪ੍ਰੇਮ ਦਾ ਸਤਸੰਗ ਜੀ ਪੋਚਾ ਹੈ, ਤੇ ਇਸ ਵਾਸਤੇ ਜਿਵੇਂ ਉਹ ਗਿੱਲੀ ਲੀਰ ਜਿਹੜੀ ਠੰਡੀ ਉੱਤੇ ਫਿਰਦੇ ਨੇ, ਹਵਾ ਭਾਫ ਜਿਹੜੀ ਜਿਹੜੀ ਪਾਣੀ ਬਣ ਜਾਵੇ, ਇਸ ਵਾਸਤੇ ਠੰਡ ਮਹਿਸੂਸ ਕਰਕੇ ਇਉਂ ਪ੍ਰੇਮ ਦਾ ਪੋਚਾ ਹੈ ਉੱਤੇ। ਇਸ ਵਾਸਤੇ ਸਾਡੀ ਸੁਰਤੀ ਨਾਲੀ ਹੈ ਤੇ ਇਹ ਤਰਸ ਕਹਿੰਦੇ ਇਸ ਜੁਗਤੀ ਦੁਆਰਾ ਹੀ ਇਹ ਬ੍ਰਹਮਾਨੰਦ ਦਾ ਰਸ ਜਿਹੜਾ ਹੈ ਸ਼ਰਾਬ ਵਾਂਗ ਇਸ ਨੂੰ ਚੋਣਾ ਕਰੀਏ ਆਪਣੇ ਹਿਰਦੇ ਦੇ ਪਿਆਲੇ ਚ ਆਪਣੀ ਸੁਰਤ ਦੀ ਨਾਲੀ ਦੁਆਰਾ।
ਬਾਬਾ ਮਨਮਤਵਾਰੋ ਨਾਮ ਰਸ ਪੀਵਾ,
ਤੇ ਬਾਬਾ ਹੇ ਭਾਈ ਤੇ ਇਸ ਤਰ੍ਹਾਂ ਮਨ ਮਸਤਾਨਾ ਹੋ ਗਿਆ ਹੈ, ਸ਼ਰਾਬ ਪੀ ਕੇ ਬੰਦਾ ਕਮਲਾ ਹੁੰਦਾ। ਮਹਾਰਾਜ ਕਹਿੰਦੇ ਨਾਮ ਰਸ ਨੂੰ ਪੀ ਪੀ ਕੇ ਮਨ ਮਸਤਾਨਾ ਹੋ ਗਿਆ ਹੈ ਭਾਈ,
ਸਹਿਜ ਰੰਗ ਰਚੀ ਰਹਿਆ,
ਤੇ ਸਹਿਜੇ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਰੰਗ ਦੇ ਵਿੱਚ ਰਚ ਰਿਹਾ ਹੈ।
ਐਨਸ ਬਨੀ ਪ੍ਰੇਮ ਲਿਵ ਲਾਗੀ,
ਤੇ ਮਹਾਰਾਜ ਕਹਿੰਦੇ ਐਨਸ ਬਨੀ ਪ੍ਰੇਮ ਲਿਵ ਲਾਗੇ, ਬਨੀ ਪੋਟਲੀ ਨੂੰ ਕਹਿੰਦੇ ਨੇ, ਤੇ ਜਿਸ ਦੁਆਰਾ ਸ਼ਰਾਬ ਨੂੰ ਰੰਗ ਦਿੱਤਾ ਜਾਂਦਾ ਹੈ ਤੇ ਕਿਹੜੇ ਰੰਗ ਦੀ ਬਣਾਉਣੀ ਹੈ, ਇਸ ਵਾਸਤੇ ਐਨਸ ਬਨੀ ਪ੍ਰੇਮ ਲਿਵ ਲਾਗੇ, ਜੋ ਦਿਨ ਰਾਤ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਚ ਲਿਵ ਲੱਗ ਗਏ, ਇਹੀ ਕਹਿੰਦੇ ਬੰਨੀ ਪੋਟਲੀ ਹੈ
ਅਨਾਹਦ ਗਹਿਆ।
ਅਨਾਹਦ ਕਹਿੰਦੇ ਹੱਦ ਤੋਂ ਰਹਿ, ਤੇ ਇੱਕ ਰਾਸ ਜੋ ਵਾਹਿਗੁਰੂ ਪਰਮੇਸ਼ਰ ਦਾ ਸ਼ਬਦ ਹੈ ਤੇ ਉਹਨੂੰ ਗਹਿਆ ਕੀ ਗ੍ਰਹਿਣ ਕੀਤਾ ਹੈ, ਰਹਾਓ ਵਿਸਰਾਮ ਦੇ ਕੇ ਸਤਿਗੁਰੂ ਮਹਾਰਾਜ ਜੀ ਉਚਾਰਨ ਕਰਦੇ ਹਨ।
ਪੂਰਾ ਸਾਜ ਪਿਆਲਾ ਸਹਿਜੇ,
ਅੱਜ ਪੂਰਾ ਸਾਜ ਪਿਆਲਾ ਸਹਿਜੇ, ਜਿਹੜੀ ਸਹਿਜ ਅਵਸਥਾ ਹੈ ਨਾ ਇਹ ਹੈ ਪਿਆਲਾ, ਜੋ ਗਿਆਨ ਦੀ ਅਵਸਥਾ ਹੈ ਸਹਿਜ ਅਵਸਥਾ ਰੂਪ ਪਿਆਲਾ ਹੈ, ਤੇ ਪੂਰਾ ਅਰਥ ਦਾ ਅਰਥ ਆ ਭਰਨਾ, ਪੂਰਿਆ ਹੋਇਆ। ਇਸ ਵਾਸਤੇ ਸੱਚ ਦੀ ਸ਼ਰਾਬ ਦੇ ਨਾਲ ਇਹ ਪਿਆਲਾ ਜਿਹੜਾ ਭਰਿਆ ਹੋਇਆ ਹੈ। ਮਹਾਰਾਜ ਕਹਿੰਦੇ ਇਹ ਜਿਹੜੀ ਪ੍ਰੇਮ ਦੀ ਨਾਮ ਦੀ ਸ਼ਰਾਬ ਹੈ ਤੇ ਉਸੇ ਨੂੰ ਪਿਆਉਂਦਾ ਹੈ ਗੁਰੂ ਸਾਕੀ ਆ, ਤੇ ਗੁਰੂ ਸਾਕੀ ਪਿਆਉਣ ਵਾਲਾ ਇਸ ਸ਼ਰਾਬ ਦੇ ਤਾਏ, ਤੇ ਉਹਨੂੰ ਇਹ ਪ੍ਰੇਮ ਦੀ ਨਾਮ ਦੇ ਸਿਮਰਨ ਦੀ ਸ਼ਰਾਬ ਪਿਆਉਂਦਾ ਗੁਰੂ ਸਾਕੀ, ਜਿਹਦੇ ਉੱਤੇ ਆਪਣੀ ਮਿਹਰ ਦ੍ਰਿਸ਼ਟੀ ਕਿਰਪਾ ਕਰ ਦੇਵੇ,
ਅੰਮ੍ਰਿਤ ਕਾ ਵਪਾਰੀ ਹੋਵੇ।
ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਵਾਹਿਗੁਰੂ ਪਰਮੇਸ਼ਰ ਦੇ ਨਾਮ ਰਸ ਦਾ ਵਪਾਰੀ ਬਣ ਜਾਵੇ,
ਕਿਆਮਤ ਸ਼ੂਸ਼ੇ ਭਾਉ ਧਰੇ।
ਮਹਾਰਾਜ ਕਹਿੰਦੇ ਕਿਆਮਤ ਸ਼ੂਸ਼ੇ ਭਾਉ ਧਰੇ, ਮਦ ਸ਼ਰਾਬ ਨੂੰ ਕਹਿੰਦੇ ਸ਼ੂਸ਼ੇ ਦਾ ਅਰਥ ਆ ਤੁਸ਼, ਕਹਿੰਦੇ ਆ ਤੁਸ ਜਿਹੜੀ ਰੂੜੀ ਮਾਰਕਾ ਸ਼ਰਾਬ ਤੇ ਉਹਦੇ ਵਿੱਚ ਕਾਹਦੇ ਵਾਸਤੇ ਉਹਨੇ ਪ੍ਰੇਮ ਕਰਨਾ ਹੈ, ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਆਤਮਾਨੰਦ ਬ੍ਰਹਮਾਨੰਦ ਰਾਸੇ ਸ਼ਰਾਬ ਦੇ ਤਾਂ ਹੀ ਉਹਦਾ ਵਪਾਰੀ ਬਣ ਜਾਵੇ।
ਗੁਰ ਕੀ ਸਾਖੀ ਅੰਮ੍ਰਿਤ ਬਾਣੀ।
ਤੇ ਮਹਾਰਾਜ ਕਹਿੰਦੇ ਸਾਖੀ ਦਾ ਅਰਥ ਸਾਧ ਸੰਗ ਜੀ ਸਿੱਖਿਆ, ਇਸ ਵਾਸਤੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਔਰ ਗੁਰਾਂ ਦੀ ਸਾਖੀ ਸਿੱਖਿਆ ਰੂਪ ਜਿਹੜੀ ਅੰਮ੍ਰਿਤ ਬਾਣੀ ਹੈ,
ਜੀਵਤ ਹੀ ਪ੍ਰਵਾਨ ਪਿਆ,
ਇਸ ਨੂੰ ਸਾਧ ਸੰਗ ਜੀ ਪੀ ਕੇ ਤੇ ਉਹ ਪ੍ਰਵਾਨ ਨੇਕ ਹੋ ਗਿਆ, ਭਾਵ ਕੀ ਸਫਲਾ ਹੋ ਗਿਆ,
ਹਰ ਦਰਸ਼ਨ ਕਾ ਪ੍ਰੀਤਮ ਹੋਵਾ।
ਮਹਾਰਾਜ ਕਹਿੰਦੇ ਆਪਣੇ ਹਿਰਦੇ ਦੇ ਦਰਵਾਜੇ ਵਿੱਚ ਜਿਹੜਾ ਪ੍ਰੀਤਮ ਪਿਆਰੇ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦਾ ਪਿਆਰਾ ਬਣ ਗਿਆ,
ਮੁਕਤ ਬੈਕੁੰਠ ਕਰੇ ਕਿਆ।
ਫੇਰ ਜਿਹੜੀਆਂ ਚਾਰ ਤਰ੍ਹਾਂ ਦੀਆਂ ਬੈਕੁੰਠ ਦੀਆਂ ਮੁਕਤੀਆਂ ਨੇ ਤੇ ਇਹ ਉਹਨੇ ਕੀ ਕਰਨੀਆਂ ਨੇ, ਇਸ ਵਾਸਤੇ ਨਾ ਬੈਕੁੰਠ ਦੀਆਂ ਮੁਕਤੀਆਂ ਦੀ ਕੋਈ ਲੋੜ ਨੀ, ਮੁਕਤ ਬਪੜੀ ਪੀ ਗਿਆਨੀ ਤਿਆਗੇ, ਉਹ ਮੁਕਤੀਆਂ ਨੂੰ ਛੱਡ ਦਿੰਦਾ ਹੈ। ਇਹ ਚਾਰ ਸਰਗੁਣ ਦੀਆਂ ਮੁਕਤੀਆਂ ਨੇ, ਸਲੋਕ ਸਮੀਪ ਸਰੂਪ ਸਜੁਜ, ਸਲੋਕ ਉਹਦੇ ਲੋਕ ਵਿੱਚ ਚਲੇ ਜਾਣਾ ਇਸ਼ਟ ਦੇ, ਤੇ ਉਹਦੇ ਵਰਗਾ ਸਰੂਪ ਬਣ ਜਾਣਾ ਚਤੁਰਭੁਜੀ ਪੀਲੇ ਵਸਤਰ, ਉਹ ਜਿਹਾ ਸ਼ਾਸਤਰ ਜਿਹੜੇ ਨੇ ਹੱਥਾਂ 'ਚ ਪਕੜ ਲੈਣੇ, ਤੇ ਇਸੇ ਤਰ੍ਹਾਂ ਸਲੋਕ ਸਮੀਪ ਉਹਦੀ ਨਿਕਟ ਵਰਤਾ ਪ੍ਰਾਪਤ ਹੋ ਜਾਣੀ ਤੇ ਉਹਦੇ ਵਰਗਾ ਸਰੂਪ ਹੋ ਜਾਣਾ, ਤੇ ਸਜੁਜ ਮੁਕਤੀ ਹੁੰਦੀ ਆ। ਤੇ ਇੱਕ ਸਮੇਂ ਦੇ ਅੰਦਰ ਹਜ਼ਾਰ ਦੇ ਧਾਰ ਕੇ ਹਜ਼ਾਰ ਕੰਮ ਕਰ ਲੈਣਾ, ਤੇ ਪਰ ਸਾਧ ਸੰਗਤ ਜੀ ਉਹਦੇ ਵਿੱਚ ਨਿਉਣਤਾ ਬਣੀ ਰਹਿੰਦੀ, ਕਿੰਨੇ ਜਿਵੇਂ ਪਾਣੀ ਦਾ ਡਲਾ ਲੂਣ ਵਿੱਚ ਖੋਰਦੇ ਹੋ ਖੁਰਤਾ ਜਾਂਦਾ ਪਰ ਆਪਣਾ ਸਵਾਦ ਪਾਣੀ ਵਿੱਚ ਲੂਣ ਵਾਲਾ ਛੱਡ ਜਾਂਦਾ, ਇਸੇ ਤਰ੍ਹਾਂ ਜਿਹੜਾ ਸਜੁਜ ਮੁਕਤੀ ਵਾਲਾ ਹੈ ਉਹ ਸ਼ਕਤੀ ਤਾਂ ਇੰਨੀ ਹੋ ਜਾਂਦੀ ਉਹਦੇ ਵਿੱਚ ਹਜ਼ਾਰ ਦੇ ਧਾਰ ਕੇ ਹਜ਼ਾਰ ਕੰਮ ਕਰ ਸਕਦਾ, ਤੇ ਪਰ ਉਹਦੇ ਚ ਨਿਉਣਤਾ ਇਹ ਹੈ ਕਿ ਵਾਹਿਗੁਰੂ ਤਿੰਨ ਚੀਜ਼ਾਂ ਨੀ ਉਹਨੂੰ ਦਿੰਦਾ, ਸੰਸਾਰ ਦੀ ਪੈਦਾਇਸ਼ ਕਰਨੀ, ਸੰਸਾਰ ਦੀ ਪਾਲਣਾ ਕਰਨੀ, ਤੇ ਸੰਸਾਰ ਦੀ ਸਾਧ ਸੰਗਤ ਜੀ ਸੰਘਾਰ ਕਰਨਾ, ਜਿਹੜਾ ਇਹ ਤਿੰਨ ਚੀਜ਼ਾਂ ਦੀ ਨਿਉਣਤਾ ਉਹਦੇ ਵਿੱਚ ਰਹਿ ਜਾਂਦੀ ਹੈ। ਇਹ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੱਸਿਆ ਕਰਦੇ, ਇਸ ਸਜੁਜ ਮੁਕਤੀ ਵਾਲੇ ਵਿੱਚ ਇੰਨੀ ਨਿਉਣਤਾ ਰਹਿ ਜਾਂਦੀ ਹੈ। ਇਹ ਚਾਰ ਜਿਹੜੀਆਂ ਬੈਕੁੰਠ ਦੀਆਂ ਮੁਕਤੀਆਂ ਉਸਨੇ ਕੀ ਕਰਨੀਆਂ ਨੇ,
ਸ਼ਿਵਤੀ ਰਤਾ ਸਤ ਬੈਰਾਗੀ।
ਤੇ ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਸਿਹਤ ਵਿੱਚ ਰੰਗਿਆ ਗਿਆ ਤੇ ਹਮੇਸ਼ਾ ਵਾਸਤੇ ਉਹ ਬੈਰਾਗੀ ਹੈ,
ਜੂਏ ਜਨਮ ਨਹਾਰਾ,
ਤੇ ਫਿਰ ਵਿਸ਼ਿਆਂ ਵਿਕਾਰਾਂ ਦੇ ਜੂਏ ਦੇ ਚਲਾ ਕੇ ਮਨੁੱਖਾ ਜਨਮ ਜਿਹੜਾ ਇਸ ਨੂੰ ਨਹੀਂ ਹਾਰਦਾ ਹੈ।
ਕਉ ਨਾਨਕ ਸੁਣ ਭਰਥਰ ਜੋਗੀ।
ਸਾਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਹੇ ਭਰਥਰੀ ਜੋਗੀ, ਸੁਣ ਆਪਣੇ ਹਿਰਦੇ ਦੇ ਥਰ ਥਾਂ ਨੂੰ ਭਰ ਲਾ ਵਿਦੇਸ਼ ਦੇ ਜਲ ਦੇ ਨਾਲ,
ਜੀਵਾ ਅੰਮ੍ਰਿਤ ਧਾਰਾ,
ਤੇ ਇਸ ਤਰ੍ਹਾਂ ਅੰਮ੍ਰਿਤ ਨਾਮ ਸਿਮਰਨ ਦੀ ਮਸਤੀ ਨੂੰ ਧਾਰਨ ਵਾਲਾ ਤੇ ਉਹ ਸਾਧ ਸੰਗ ਜੀ ਖੀਵਾ ਮਸਤ ਹੋ ਜਾਂਦਾ ਹੈ।
ਚੌਪੀ ਸ੍ਰੀ ਕਰਤਾਰ ਸਿਫਤ ਮੈਂ ਰੰਗੇ,
ਜਿਹੜੇ ਸ੍ਰੀ ਸ਼੍ਰੋਮਣੀ ਕਰਤਾਰ ਵਾਹਿਗੁਰੂ ਦੀ ਸਿਫਤ ਵਿੱਚ ਰੰਗੇ ਗਏ,
ਜਪੇ ਨਾਮ ਮਨ ਬਾਸਣ ਭੰਗੇ,
ਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਉਹ ਜਪਦੇ ਨੇ ਮਨ ਦੀਆਂ ਵਾਸਨਾ ਨੂੰ ਨਾਸ ਕਰਕੇ,
ਪ੍ਰਭ ਚਰਨ ਪ੍ਰੇਮ ਮਸਤਾਨੇ,
ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਪ੍ਰੇਮ ਦੇ ਚੋ ਮਸਤ ਹੋ ਗਏ ਨੇ,
ਇਸ ਵਿੱਚ ਸ਼ਬਦ ਜਗੀ ਬੰਧਨ ਹਾਨੇ,
ਇਸ ਤਰ੍ਹਾਂ ਸਾਰੇ ਸੰਸਾਰ ਦੇ ਉਹਨਾਂ ਨੇ ਜੰਮਣ ਤੇ ਮਰਨ ਦੇ ਬੰਧਨ ਨਾਸ ਕਰ ਲਏ ਨੇ,
ਪਰਤਰ ਪੁਰ ਸੰਸੈ ਨਾਸਾ,
ਆਇਆ ਸਾਹਿਬ ਦੇਸ਼ ਗੁਰੂ ਨਾਨਕ ਸਾਹਿਬ ਦਾ ਸੁਣ ਕੇ ਤੇ ਭਰਤਰੀ ਦੇ ਮਨ ਦਾ ਸੰਸਾ ਦੂਰ ਹੋ ਗਿਆ।
ਮਹਿਮਾ ਭਗਤ ਲਖੀ ਸੁਖ ਰਾਸਾ,
ਤੇ ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਹੈ ਸਮੂਹ ਸੁਖ ਨੂੰ ਦੇਣ ਵਾਲੀ ਉਸ ਦੀ ਮਹਿਮਾ ਜਾਣ ਲਈ ਹੈ।
ਹੱਥ ਜੋੜ ਪਨ ਬੰਦਨ ਕੀਨੀ,
ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਸੀਸ ਨਵਾਉਣਾ ਕੀਤਾ।
ਸਾਉ ਕੀਨ ਪ੍ਰੇਮੇ ਮਤ ਭੀਨੀ,
ਤੇ ਬੜਾ ਸਾਧ ਸੰਗ ਜੀ ਪ੍ਰੇਮ ਕੀਤਾ ਤੇ ਬੁੱਧੀ ਵੀ ਪ੍ਰੇਮ ਦੇ ਅੰਦਰ ਭਿੱਜ ਗਈ ਹੈ।
ਉੱਤਰ ਕਰ ਤ੍ਰਿਪੁਰਕਾਰੀ,
ਤੇ ਬੜੇ ਸੁੰਦਰ ਤਰ੍ਹਾਂ ਦੇ ਸਾਧ ਸੰਗ ਜੀ ਪ੍ਰਸ਼ਨ ਤੇ ਉੱਤਰ ਜਿਹੜੇ ਸੀ ਪ੍ਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਨੇ ਜਵਾਬ ਦੇਣਾ ਕੀਤੇ।
ਸ੍ਰੀ ਸ਼ੁਕਾਰੀ,
ਇਉਂ ਸਾਧ ਸੰਗ ਜੀ ਭਰਤਰੀ ਨੂੰ ਨਿਹਾਲ ਕਰਕੇ ਸੁਖਾਂ ਨੂੰ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਇੱਥੋਂ ਚੱਲ ਪਏ ਨੇ।
ਮਰਦਾਨਾ ਪਾਛੇ ਜਾਵੇ,
ਭਾਈ ਬਾਲਾ ਜੀ ਕਹਿੰਦੇ ਮੈਂ ਤੇ ਮਰਦਾਨਾ ਸਤਿਗੁਰਾਂ ਦੇ ਪਿੱਛੇ ਜਾ ਰਹੇ ਹਾਂ।
ਹਾਸ ਬਲਾਸ ਕਰਤ ਮਨ ਭਾਵੇ,
ਗੁਰੂ ਨਾਨਕ ਸਾਹਿਬ ਜੀ ਮਨ ਭਾਉਂਦੇ ਹਾਸੇ ਬਲਾਸ ਦੇ ਕੌਤਕ, ਹਾਸੇ ਦੇ ਬਲਾਸ ਕੌਤਕ ਵੀ ਕਿਤੇ ਕਿਤੇ ਕਰਦੇ ਜਾਂਦੇ ਨੇ।
ਕਿਤੇ ਕੁਝ ਪਰ ਪਹੁੰਚੇ ਜਾਈ,
ਤੇ ਜਦੋਂ ਸਾਧ ਸੰਗ ਜੀ ਚੱਲਦਿਆਂ ਚੱਲਦਿਆਂ ਕੁਝ ਕੋਹਾਂ ਦੇ ਉੱਤੇ ਪਹੁੰਚ ਗਏ,
ਵੈਸੇ ਤਾਂ ਸਤਿਗੁਰ ਸੁਖਦਾਈ,
ਸੁਖਾਂ ਨੂੰ ਦੇਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਬੈਠ ਗਏ।
ਧਾਰਨ ਕਰਨ ਦੇ ਇਹ ਆਇਓ,
ਤੇ ਸਤਿਗੁਰੂ ਮਹਾਰਾਜ ਜੀ ਜੋ ਸਾਰੇ ਕਾਰਨਾਂ ਨੂੰ ਕਰਨ ਵਾਲੇ ਨੇ ਤੇ ਆਪਣੇ ਹਿਰਦੇ ਸਤਿਗੁਰਾਂ ਦੇ ਕੌਤਕ ਕਰਨ ਆ ਗਿਆ।
ਮਰਦਾਨੇ ਕੋ ਮਨ ਪਰਮਾਇਓ,
ਤੇ ਭਾਈ ਮਰਦਾਨੇ ਦਾ ਮਨ ਜਿਹੜਾ ਸੀ ਸਾਧ ਸੰਗ ਜੀ ਉਹ ਭਰਮਾ ਦਿੱਤਾ।
ਮੈਂ ਜਾਊਂ ਅਵਾਸੂ,
ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਤਾਂ ਛੁੱਟੀਆਂ ਬਖਸ਼ੋ, ਮੈਂ ਆਪਣੇ ਘਰ ਨੂੰ ਜਾਣਾ ਹੈ।
ਮਨਮੋਹਰ ਉਦਾਸੂ,
ਮੇਰਾ ਮਨ ਸੱਚੇ ਪਾਤਸ਼ਾਹ ਬਹੁਤ ਉਦਾਸ ਹੈ ਤੇ ਮੈਨੂੰ ਵਿਦਿਆ ਦੇ ਦਿਓ।
ਮੈਂ ਲੈ ਜਾਊਂ ਅਗਾਰੀ,
ਤੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਨਾਲ ਹੁਣ ਅੱਗੇ ਨਹੀਂ ਜਾਣਾ ਹੈ।
ਤੁਮਾਰੀ
ਆਪ ਜੀ ਦੀ ਆਗਿਆ ਲੈ ਕੇ ਤੇ ਇੱਥੋਂ ਹੀ ਆਪਣੇ ਦੇਸ਼ ਨੂੰ ਵਾਪਸ ਮੁੜ ਜਾਣਾ।
ਸ੍ਰੀ ਗੁਰੂ ਕਹੇ ਨਾ ਜਾਓ ਅਬ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਤੂੰ ਹੁਣ ਨਾ ਜਾਣਾ ਕਰ,
ਗੈਲ ਵਿਖੇ ਜੇ ਬਲਾਏ,
ਜਿਹੜੇ ਰਸਤੇ ਤੇ ਜਾਣਾ ਉੱਥੇ ਬਹੁਤ ਵੱਡੀਆਂ ਵੱਡੀਆਂ ਬਲਾਵਾਂ ਰਹਿੰਦੀਆਂ ਨੇ।
ਉਹ ਪੱਛਣਾ ਤੁਝ ਕੋ ਕਰੇ,
ਤੇ ਕੋਈ ਬਲਾ ਤੈਨੂੰ ਰਸਤੇ ਚ ਘੇਰ ਕੇ ਖਾ ਜਾਵੇਗੀ।
ਨੌ ਸੰਗ ਸੁਖ ਪਾਏ,
ਸਾਡੇ ਨਾਲ ਹੀ ਤੂੰ ਰਹਿਣਾ ਕਰ ਸੁਖ ਪਾ ਕੇ।
ਕਿਉਂ ਉਦਾਸ ਆਪਣੋ ਮਨ ਕੀ ਨਾ,
ਤੇ ਦੱਸ ਬਈ ਮਰਦਾਨੇ ਤੂੰ ਆਪਣੇ ਮਨ ਨੂੰ ਕਿਉਂ ਉਪਰਾਮ ਕਰ ਲਿਆ।
ਕੋ ਦੁੱਖ ਸੰਗ ਰਹਿਣ ਕੋ ਚੀਨਾ,
ਤੇ ਸਾਡੇ ਨਾਲ ਰਹਿਣ ਦਾ ਤੂੰ ਕਿਹੜਾ ਦੁੱਖ ਜਾਣਨਾ ਕੀਤਾ।
ਸਾਰਾ ਸਗਲ ਕੋ ਸੈਰ ਕਰੀ ਜਾ,
ਸਾਰੀ ਧਰਤੀ ਦਾ ਸਾਡੇ ਨਾਲ ਤੂੰ ਸੈਰ ਕਰਨਾ ਕਰ।
ਅੰਕ ਸਾਹਿਬ ਮਨ ਸਾਧਕ ਹੀ ਜਾ ਰਹੀ ਜਾ,
ਬੜੀ ਖੁਸ਼ੀ ਦੇ ਨਾਲ ਤੂੰ ਸਾਡੇ ਨਾਲ ਰਹਿਣਾ ਕਰ।
ਧੀਰਜ ਦੇ ਨਿਹਤ ਬਹੁ ਪਹਤਾ,
ਇਹਨੂੰ ਹੌਸਲਾ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਨੇ ਬਹੁਤ ਤਰ੍ਹਾਂ
ਸਮਝਾਇਓ ਨੇ ਮਾਨੇ ਬਾਤਾ,
ਬੜਾ ਸਾਧ ਸੰਗ ਜੀ ਸਮਝਾਇਆ ਪਰ ਸਤਿਗੁਰੂ ਮਹਾਰਾਜ ਜੀ ਦੀ ਗੱਲ ਇੱਕ ਵੀ ਨਹੀਂ ਮੰਨੇ।
ਕੁਟੰਬ ਕੇ ਮਿਲਣੇ ਹੇਤਾ,
ਆਪਣਾ ਪਰਿਵਾਰ ਬੱਚੇ ਬੱਚੀਆਂ ਇਸਤਰੀ ਉਹਨਾਂ ਨੂੰ ਮਿਲਣ ਵਾਸਤੇ
ਘਰ ਪਹੁੰਚੋ ਚੈਤਨ ਕੀਤਾ,
ਸਤਿਗੁਰਾਂ ਦੇ ਪਾਸੋਂ ਮੁੜ ਕੇ ਤੇ ਆਪਣੇ ਘਰ ਦੇ ਚ ਪਹੁੰਚਿਆ ਚਾਹੁੰਦਾ ਹੈ।
ਸ੍ਰੀ ਗੁਰੂ ਵੱਸੋਂ ਬਚਨ ਉਚਾਰੇ,
ਭਾਈ ਬਾਲਾ ਜੀ ਕਹਿ ਰਹੇ ਨੇ ਕਥਾ ਕਿ ਗੁਰੂ ਨਾਨਕ ਸਾਹਿਬ ਨੇ ਫਿਰ ਮੈਨੂੰ ਇਸ ਤਰ੍ਹਾਂ ਕਹਿਣਾ ਕੀਤਾ।
ਆਖੋ ਰਹੇ ਕਹੇ ਤੁਮਾਰੇ,
ਕਹਿੰਦੇ ਭਾਈ ਬਾਲਿਆ ਤੂੰ ਹੀ ਕਹਿ ਕੇ ਵੇਖ ਲਾ, ਜੇ ਤੇਰੇ ਕਹੇ ਤੇ ਰਹਿ ਜਾਵੇ ਮਰਦਾਨਾ।
ਸ੍ਰੀ ਅੰਗਦ ਸੁਣੀਏ ਗੁਰਖਾਨੀ,
ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਗੁਣਾਂ ਦੀ ਖਾਨ ਭਾਈ ਬਾਲਾ ਜੀ ਕਥਾ ਸੁਣਾ ਰਹੇ, ਸ੍ਰੀ ਖਡੂਰ ਸਾਹਿਬ ਦੇ ਵਿੱਚ ਸੁਣਨਾ
ਕਰੋ।
ਮੈਂ ਭਾਈ ਬਾਲੇ ਨੂੰ ਉਸ ਵੇਲੇ ਇਸ ਤਰ੍ਹਾਂ ਬਚਨ ਕਹਿਣਾ ਕੀਤੇ,
ਕਿਉਂ ਭੁੱਲੋ ਔਰ ਕਰੋ ਵਿਚਾਰਾ,
ਕਹਿੰਦੇ ਮਰਦਾਨਿਆ ਕਿਉਂ ਤੂੰ ਭੁੱਲ ਗਿਆ ਹੈ ਤੇ ਆਪਣੇ ਹਿਰਦੇ ਚ ਵਿਚਾਰ ਕਰ।
ਸ੍ਰੀ ਨਾਨਕ ਤਨ ਇੱਕ ਓੰਕਾਰਾ,
ਵਾਹਿਗੁਰੂ ਨਾਨਕ ਦੇਵ ਮਹਾਰਾਜ ਜੀ ਵਾਹਿਗੁਰੂ ਪਰਮੇਸ਼ਰ ਦਾ ਸਰਗੁਣ ਸਰੂਪ ਹਨ।
ਕੋ ਸੰਗਤ ਜੇ ਹੋਵੇ ਮੂਡਾ,
ਤੇ ਜਿਹੜਾ ਐਸੇ ਮਹਾਂਪੁਰਸ਼ਾਂ ਦੀ ਸੰਗਤ ਛੱਡ ਦੇਵੇ ਉਹ ਤਾਂ ਬਹੁਤ ਹੀ ਮੂਰਖ ਹੁੰਦਾ ਹੈ।
ਟੰਬ ਕੇ ਮੋਹ ਅਰੂਡਾ,
ਤੇ ਆਪਣੇ ਪਰਿਵਾਰ ਦੇ ਮੋਹ ਦੇ ਚ ਅਰੂਡਾ ਇਸਤ ਹੋਇਆ ਹੋਇਆ।
ਰਾਜ ਬਹਾਦਰ ਹਿਤ ਦੁੱਖ ਸਹੀ,
ਇਸ ਵਾਸਤੇ ਤੂੰ ਤਾਂ ਇਹ ਜਿਹੜਾ ਕੱਚ ਹੈ ਨਾ ਮੋਹ ਮਮਤਾ ਤੇ ਇਹਨੂੰ ਖਰੀਦਣ ਵਾਸਤੇ ਦੁਖੀ ਸਹਾਰ ਨੇ। ਫਿਰ
ਪਾਰਸ ਲਿਖਟ ਤਜਨ ਮਨ ਚਾਹੀ,
ਤੇ ਪਾਰਸ ਵਾਂਗ ਗੁਰੂ ਨਾਨਕ ਸਾਹਿਬ ਦੀ ਸੰਗਤ ਹੈ ਤੇ ਇਹਨਾਂ ਨੂੰ ਤੂੰ ਮਨ ਦੇ ਚੋ ਛੱਡਣਾ ਚਾਹੁੰਦਾ। ਇਸ
ਸੰਗ ਸੁਦਾ ਸਮ ਤੇ
ਗੁਰੂ ਨਾਨਕ ਸਾਹਿਬ ਦਾ ਜਿਹੜਾ ਸੰਗ ਹੈ ਤੇ ਅੰਮ੍ਰਿਤ ਵਾਂਗ ਛੱਡ ਕੇ
ਕੁਟੰਬ ਅਨੁਰਾਗ,
ਤੇ ਆਪਣਾ ਜਿਹੜਾ ਪਰਿਵਾਰ ਦਾ ਇਸ ਵਾਸਤੇ ਅਨੁਰਾਗ ਪ੍ਰੇਮ ਹੈ ਤੇ ਵਿਉਹ ਵਰਗਾ ਦੁੱਖ ਹੈ।
ਦੋਹਰਾ ਕਹੋ ਨਾ ਮਾਨਿਓ ਭਾਂਦ ਕਿਹੇ।
ਭਾਰਤੀ ਗੁਰੂ ਨਾਨਕ ਸਾਹਿਬ ਦੀ ਸੰਗਤ ਅੰਮ੍ਰਿਤ ਵਾਂਗ ਛੱਡ ਕੇ ਜੋ ਪਰਿਵਾਰ ਦਾ ਮੋਹ ਹੈ ਤੇ ਇਹ ਵਿਓਹ ਵਰਗਾ ਹੈ, ਇਸ ਵਾਸਤੇ ਦੁਖੀ ਹੈ।
ਕਹੋ ਨਾ ਮਾਨਿਓ ਭਾਂਦ ਕਿਹੇ।
ਕਿਸੇ ਤਰ੍ਹਾਂ ਵੀ ਸਾਧ ਸੰਗਤ ਜੀ ਭਾਈ ਬਾਲੇ ਦਾ ਕਿਹਾ ਵੀ ਨਹੀਂ ਮੰਨਿਆ।
ਵਿਦਾ ਲਈ ਕਹਿ ਬੈਣਾ,
ਬੇਨਤੀ ਕਰਕੇ ਗੁਰੂ ਨਾਨਕ ਸਾਹਿਬ ਤੋਂ ਵਿਦਾਇਗੀ ਲੈ ਲਈ ਇਸਨੇ।
ਹਰਕਤ ਹੋਏ ਹਟਕਾ ਕਰ ਚਲਾ,
ਬੜਾ ਖੁਸ਼ ਹੋ ਕੇ ਸਤਿਗੁਰਾਂ ਦੇ ਪਾਸੋਂ ਮੁੜ ਚੱਲਿਆ।
ਜਾਮਨ ਕੋ ਨਜੈਨਾ,
ਆਪਣੇ ਘਰ ਨੂੰ ਜਾਣ ਵਾਸਤੇ ਭਾਈ ਮਰਦਾਨਾ,
ਤੁਸੀਂ ਜਹਾਂਦਾਨ ਉਦਿਆਨਾ,
ਜਿੱਥੇ ਸਾਧ ਸੰਗਤ ਜੀ ਬੜੀ ਭਿਆਨਕ ਉਜਾੜ ਸੀ,
ਬੈਠ ਗਏ ਸ੍ਰੀ ਗੁਰ ਤੇ ਥਾਨਾ,
ਤੇ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠ ਗਏ।
ਅੱਗੇ ਨੇ ਪ੍ਰਸਥਾਨੇ,
ਇੱਕ ਪੈਰ ਵੀ ਗੁਰੂ ਨਾਨਕ ਸਾਹਿਬ ਜੀ ਇੱਕ ਕਦਮ ਵੀ ਅੱਗੇ ਨਹੀਂ ਚੱਲੇ।
ਐਸੇ ਬਾਸਰ ਤਾਂ ਬਤਾਨੇ,
ਗੁਰੂ ਨਾਨਕ ਸਾਹਿਬ ਨੇ ਉੱਥੇ ਬੈਠਿਆਂ ਨੇ ਸਾਰਾ ਦਿਨ ਬਤੀਤ ਕਰ ਦਿੱਤਾ।
ਮਰਦਾਨਾ ਹਟ ਕਰ ਜਬ ਗਮਨਾ,
ਜਦੋਂ ਮਰਦਾਨਾ ਸਤਿਗੁਰੂ ਮਹਾਰਾਜ ਜੀ ਦੇ ਨਾਲੋਂ ਸਾਧ ਸੰਗਤ ਜੀ ਸਾਥ ਛੱਡ ਕੇ ਤੇ ਮੁੜ ਕੇ ਪਿੱਛੇ ਨੂੰ ਗਿਆ,
ਵਜੋਂ ਹੇਤ ਮਿਲਣੇ ਨਿਜ ਭਵਨਾ,
ਆਪਣੇ ਪਰਿਵਾਰ ਨੂੰ ਘਰ ਦੇ ਵਿੱਚ ਮਿਲਣ ਦਾ ਤੇ ਬਹੁਤ ਪ੍ਰੇਮ ਵੱਧ ਗਿਆ।
ਇੱਕ ਦਿਵਸ ਜਾ ਪੰਥ ਪਧਾਰਾ, ਇੱਕ ਦਿਨ ਜਬ ਪੰਥ ਪਧਾਰਾ,
ਜਿਸ ਵੇਲੇ ਇੱਕ ਦਿਨ ਭਾਈ ਮਰਦਾਨੇ ਨੂੰ ਰਸਤਾ ਚੱਲਦਿਆਂ ਹੋ ਗਿਆ,
ਦੂਜੇ ਦਿਨ ਪਾ ਚੱਲਣ ਤਿਆਰਾ,
ਜਦੋਂ ਸਾਧ ਸੰਗਤ ਜੀ ਦੂਜੇ ਦਿਨ ਚੱਲਣ ਵਾਸਤੇ ਤਿਆਰ ਹੋਇਆ,
ਰਾਕਸ਼ ਤੋਂ ਇੱਕ ਮਗ ਮਾਹੀ,
ਕਹਿੰਦੇ ਇੱਕ ਜੰਗਲ ਦੇ ਜਿੱਥੇ ਜਾ ਰਿਹਾ ਸੀ ਰਾਕਸ਼ ਰਹਿੰਦਾ ਸੀ,
ਦਿਨ ਤਬ ਹੀ ਗੈਲੀ ਤਾਹੀ,
ਤੇ ਬਸ ਉਹਨੇ ਮਰਦਾਨੇ ਨੂੰ ਸਾਧ ਸੰਗਤ ਜੀ ਉੱਥੇ ਫੜ ਲਿਆ।
ਨੇ ਸਥਾਨ ਗਏ ਕਰਸੋ ਗਵਨਾ,
ਆਪਣੇ ਸਾਧ ਸੰਗਤ ਜੀ ਜਿੱਥੇ ਅਸਥਾਨ ਸੀ ਨਾ ਜੰਗਲ ਵਿੱਚ, ਤੇ ਉੱਥੇ ਭਾਈ ਮਰਦਾਨੇ ਨੂੰ ਲੈ ਗਿਆ।
ਫਿਰ ਸਤਿਗੁਰੂ ਛੁਟਾਵ ਹੈ ਕਵਨਾ,
ਤੇ ਦੱਸੋ ਹੁਣ ਐਸੀ ਭਿਆਨਕ ਉਜਾੜ ਵਿੱਚ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕੌਣ ਛੁਡਾਵੇਗਾ।
ਭੈ ਕਰ ਕੰਪਤ ਤਨ ਮਰਦਾਨਾ,
ਭਾਈ ਮਰਦਾਨਾ ਡਰ ਕਰਕੇ ਬਹੁਤ ਹੀ ਸਰੀਰ ਕੰਬ ਰਿਹਾ ਹੈ।
ਪੀਤ ਪਿਓ ਮੁਖ ਥੂਕ ਸੁਕਾਨਾ,
ਇਹਦਾ ਮੂੰਹ ਜਿਹੜਾ ਸੀ ਪੀਲਾ ਪੈ ਗਿਆ, ਤੇ ਸਾਧ ਸੰਗਤ ਜੀ ਦੀਆਂ ਲਵ ਜਿਹੜੀ ਸੀ ਥੁੱਕ ਸੀ ਉਹ ਵੀ ਖੁਸ਼ਕ ਹੋ ਗਈ ਹੈ।
ਦੂਜੇ ਨਾ ਕੋਊ ਤਾਂ ਨਿਹਾਰਾ,
ਦੂਜਾ ਕੋਈ ਵੀ ਰਖਵਾਲਾ ਨਹੀਂ ਵੇਖਣਾ ਕੀਤਾ।
ਕਿਸੇ ਕਰੇ ਪੁਕਾਰ ਵਿਚਾਰਾ,
ਵਿਚਾਰਾ ਮਰਦਾਨਾ ਹੁਣ ਕਿਹਦੇ ਪਾਸ ਫਰਿਆਦ ਕਰੇ।
ਕਾਰਨ ਜੈ ਕਾਰਨ ਗੰਭੀਰਾ,
ਤੇ ਜਿੱਥੇ ਸਾਧ ਸੰਗਤ ਜੀ ਜੰਗਲ ਬਹੁਤ ਹੀ ਸੰਘਣਾ ਤੇ ਭਿਆਨਕ ਹੈ।
ਅਜੀ ਤੀਰ ਹੋਇਆ ਗੋਪੈ ਤੀਰਾ,
ਇਹਨੇ ਹੌਸਲਾ ਛੱਡ ਦਿੱਤਾ ਤੇ ਭੈ ਦੇ ਨਾਲ ਬਹੁਤ ਹੀ ਡਰ ਗਿਆ।
ਜਾਨੋ ਜੀਵਨ ਅਬਨੇ ਮੇਰੋ,
ਆਪਣੇ ਮਨ ਵਿੱਚ ਜਾਣ ਲਿਆ ਤੇ ਮੇਰੀ ਹੁਣ ਜ਼ਿੰਦਗੀ ਬਚ ਨਹੀਂ ਸਕਦੀ।
ਬਚਨ ਮਾਨਿਓ ਮਨ ਗੁਰ ਕੇਰੋ,
ਆਪਣੇ ਮਨ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਬਚਨ ਨਹੀਂ ਮੰਨੇ।
ਜਦ ਵਕੀਨੋ ਹੈ ਅਪਰਾਧਾ,
ਕਹਿੰਦਾ ਭਾਵੇਂ ਮੈਂ ਬਹੁਤ ਵੱਡਾ ਗੁਨਾਹ ਕੀਤਾ ਹੈ, ਜਿਹੜਾ ਮੈਂ ਗੁਨਾਹ ਕੀਤਾ ਤੇ ਇਹਦੀ ਸਜ਼ਾ ਮਿਲਣੀ ਮੇਰੇ ਤਾਂ ਯੋਗ ਹੈ, ਲਾਇਕ ਹੈ, ਜ਼ਰੂਰ ਮਿਲਣੀ ਚਾਹੀਦੀ ਹੈ।
ਮਤਲਬ ਕਿਰਪਾਲ ਬਿਰਧ ਤਨਕੇਰਾ,
ਤਾਂ ਵੀ ਗੁਰੂ ਨਾਨਕ ਸਾਹਿਬ ਬੜੇ ਕਿਰਪਾਲੂ ਆ ਤੇ ਉਹਨਾਂ ਦਾ ਐਸਾ ਧਰਮ ਹੈ, ਪਰਣ ਹੈ,
ਕਾਟੇਂਗੇ ਸ੍ਰੀ ਪ੍ਰਭ ਮੇਰਾ,
ਇਹ ਜਿਹੜਾ ਮੇਰਾ ਡਰ ਹੈ ਤੇ ਰਾਖ ਤੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਮੈਨੂੰ ਜ਼ਰੂਰ ਛਡਾਉਣਗੇ।
ਅਸ ਵਿਚਾਰ ਕਰ ਧਰ ਉਰ ਧਿਆਨਾ,
ਐਸੇ ਵਿਚਾਰ ਕਰਦਿਆਂ ਮਰਦਾਨਾ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਾਰ ਕੇ
ਰਾਖ ਤੇ ਕਰੋ ਮਚਾਨਾ,
ਕਹਿੰਦਾ ਸੱਚੇ ਪਾਤਸ਼ਾਹ ਜਿਹੜਾ ਰਾਖਸ ਹੈ ਤੇ ਇਸ ਤੋਂ ਮੈਨੂੰ ਛਡਾ ਲਓ,
ਹੋਰੋਂ ਬਚਨ ਤੁਮਾਰਾ,
ਤੇ ਮੁੜ ਕੇ ਸੱਚੇ ਪਾਤਸ਼ਾਹ ਤੁਹਾਡਾ ਕਦੇ ਵੀ ਬਚਨ ਨਹੀਂ ਮੈਂ ਮੋੜਾਂਗਾ।
ਦੀਨ ਬੰਦ ਪ੍ਰਭ ਅਭੈ ਭੈ ਅਵਤਾਰਾ,
ਤੇ ਆਪ ਦੀਨਾਂ ਦੇ ਸੰਬੰਧ ਹੋ, ਭੈ ਤੋਂ ਰਹਿਤ ਹੋ, ਦਾਤਾ ਸਰੂਪ ਹੋ,
ਕ੍ਰਿਸ਼ਨ ਸ੍ਰੀ ਨਾਨਕ ਸੁਖਦਾਨੀ,
ਉਧਰ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਖਾਂ ਦੇ ਦਾਤੇ,
ਜਿਸੇ ਮੁਸੋਂ ਬੋਲੇ ਬਾਣੀ,
ਹੱਸ ਪਏ ਨੇ ਤੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਗੁਰੂ ਨਾਨਕ ਸਾਹਿਬ ਫਿਰ ਬੋਲੇ,
ਰਾਖਸ਼ ਨੇ ਗੈਲੀਏ ਮਰਦਾਨਾ,
ਕਹਿੰਦੇ ਭਾਈ ਬਾਲਾ ਜੀ ਮਰਦਾਨੇ ਨੂੰ ਰਾਖਸ਼ ਨੇ ਫੜ ਲਿਆ,
ਤਲੇ ਤੇਲ ਮੈਂ ਕਰ ਹੀ ਖਾਨਾ,
ਕਹਿੰਦੇ ਤੇਲ ਦਾ ਕੜਾਹਾ ਦਿੱਤਾ ਕਰ ਰਿਹਾ ਤੇ ਉਹਦੇ ਤਲ ਕੇ ਭਾਈ ਮਰਦਾਨੇ ਨੂੰ ਖਾਵੇਗਾ।
ਦੋਰਾ ਸੁਣ ਕਰ ਮੈਂ ਦੁਆ ਬੰਦ ਕਰੀ,
ਸੁਣ ਕੇ ਕਹਿੰਦੇ ਭਾਈ ਬਾਲਾ ਜੀ ਕਹਿੰਦੇ ਮੈਂ ਦੋਵੇਂ ਹੱਥ ਜੋੜ ਕੇ
ਗੁਰਸੋ ਬਚ ਪ੍ਰਾਹੇ,
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤਾਂ ਇਸ ਤਰ੍ਹਾਂ ਕਹਿਣਾ ਕੀਤਾ,
ਗੈਲ ਬੁਲਾਏ ਜੋ ਤੁਮ ਕਹਾ,
ਜੋ ਤੁਸੀਂ ਮਾਰਾ ਰਸਤੇ ਚ ਕਿਹਾ ਸੀ ਮਰਦਾਨਿਆਂ ਬਹੁਤ ਵੱਡੀਆਂ ਵੱਡੀਆਂ ਬਲਾਵਾਂ ਤੇ ਡੈਣਾ ਨੇ,
ਮਿਲਣੀ ਚਾਹੀਏ ਤਾਂ ਹੈ,
ਕਹਿੰਦਾ ਜਰੂਰ ਮਹਾਰਾਜ ਉਹਨੂੰ ਮਿਲਣੀਆਂ ਚਾਹੀਦੀਆਂ ਹਨ,
ਕਿਉਂਕਿ ਅਫਲ ਬਚਨ ਕਿਉਂ ਅਫਲ ਬਚਨ ਕਿਉਂ ਹੋਏ ਤੁਮਾਰਾ,
ਤੁਹਾਡਾ ਸੱਚੇ ਪਾਤਸ਼ਾਹ ਬਚਨ ਜਿਹੜਾ ਨਿਸਫਲ ਕਿਵੇਂ ਹੋ ਸਕਦਾ,
ਜੇ ਤੀਨ ਲੋਕ ਅਨਸਾਰਾ,
ਤੇ ਜਿਸ ਆਪ ਜੀ ਦੇ ਤਿੰਨੇ ਲੋਕ ਅਨਸਾਰੀ ਚੱਲ ਰਹੇ ਹੁਕਮ ਦੇ ਅੰਦਰ,
ਹਟਾਏ ਨਾ ਮਾਨੇ ਮੁੰਡਾ
ਵਾਹ ਤੁਸੀਂ ਹਟਾ ਰਹੇ ਤੇ ਬੇਸਮਝ ਮਰਦਾਨਾ ਨਹੀਂ ਮੰਨਿਆ
ਕੁਟੰਬ ਕੇ ਮੋਹ ਅਰੁਡਾ
ਆਪਣੇ ਪਰਿਵਾਰ ਦੇ ਮੋਹ ਦੇ ਵਿੱਚ ਹੀ ਇਸ਼ਤ ਹੋ ਗਿਆ
ਦੱਸੋ ਸ੍ਰੀ ਗੁਰਬਚਨ ਬਖਾਨਾ
ਭਾਈ ਬਾਲਾ ਜੀ ਕਹਿੰਦੇ ਵੀ ਮੈਨੂੰ ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਬਚਨ ਆਖਿਆ
ਬੇਗਤੇ ਕਰੇ ਛੁਟਾਨਾ
ਕਹਿੰਦੇ ਚੱਲ ਬਈ ਭਾਈ ਬਾਲੇ ਹੁਣ ਛੇਤੀ ਆਪਾਂ ਮਰਦਾਨੇ ਨੂੰ ਛਡਾਈਏ ਜਾ ਕੇ
ਇੱਕ ਤੋਂ ਸੰਗ ਲੈ ਕੀਲਾ ਜਾ
ਇੱਕ ਤਾਂ ਸਾਡਾ ਸਾਥੀ ਹੈ ਤੇ ਨਾਲ ਲੈ ਦੀ ਬਹੁਤ ਵੱਡੀ ਲਾਜ ਹੈ ਸ਼ਰਮ ਹੈ ਫੇਰ ਵੀ ਸਾਡਾ ਉਹਦੇ ਨਾਲ ਕੰਮ ਵੀ ਆ ਤੇ ਇਸ ਵਾਸਤੇ ਕੀਰਤਨ ਕਰਵਾਉਂਦਾ ਰਵਾਬ ਵਜਾਉਂਦਾ ਇਕੱਠੇ ਕੀਰਤਨ ਕਰਦੇ ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਕੇ ਅੱਗੇ ਚੱਲ ਪਏ
ਦੂਜੇ ਤੇ ਸਮੇਂ ਕਿਰਪਾਲਾ
ਤੇ ਭਾਈ ਬਾਲਾ ਜੀ ਕਹਿੰਦੇ ਮੈਂ ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾਲੂ ਜੀ ਨੂੰ ਪੁੱਛਿਆ
ਦੂਰ ਰਾਖਸ ਕੋ ਥਾਨਾ
ਸੱਚੇ ਪਾਤਸ਼ਾਹ ਦੱਸੋ ਜਿਹੜਾ ਰਾਖਸ ਦਾ ਟਿਕਾਣਾ ਹੈ ਇੱਥੋਂ ਕਿੰਨੀ ਦੂਰ ਹੈ
ਭਖਣ ਜੈਰ ਗਏ ਮਰਦਾਨਾ
ਤੇ ਜਿਸ ਨੇ ਭਾਈ ਮਰਦਾਨੇ ਨੂੰ ਖਾਣ ਵਾਸਤੇ ਫੜ ਲਿਆ ਹੈ
ਪਹੁੰਚਣ ਤੇ ਪੂਰਬ ਸੋ
ਤੇ ਜੇ ਕਰਕੇ ਸਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸਨੇ
ਖਾਏ ਜਾਏ ਜਾਂ ਬਿਲਕੁਲ ਕੋ
ਤੇ ਜੇ ਭਾਈ ਮਰਦਾਨੇ ਨੂੰ ਤਲ ਕੇ ਖਾ ਗਿਆ ਤੇ ਫਿਰ ਸਾਡਾ ਪਹੁੰਚਣਾ ਤਾਂ ਨਿਸਫਲ ਹੋ ਜਾਵੇਗਾ
ਨਹੀਂ ਦੂਰ ਬੋ ਨਿਕਟ ਪਰ ਮਨ
ਮਹਾਰਾਜ ਕਹਿੰਦੇ ਭਾਈ ਬਾਲਿਆ ਦੂਰ ਨਹੀਂ ਤੇ ਨੇੜੇ ਹੀ ਹੈ ਮੰਨ ਲੈ
ਆਕਾਸ਼ ਪਰ ਪਹਿਚਾਨ
ਤੇ ਆਕਾਸ਼ 11 ਕੋ ਦੇ ਉੱਤੇ ਇਸ ਵੇਲੇ ਭਾਈ ਮਰਦਾਨਾ ਹੈ
ਅਸਕੇ ਮਮਕਾਰੀ ਸੋ ਕਰ
ਗਹਿਵਾਰ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਮੇਰਾ ਹੱਥ ਜਿਹੜਾ ਸੀ ਆਪਣੇ ਹੱਥ ਨਾਲ ਫੜ ਲਿਆ
ਜਿਸ਼ਨ ਮੈਂ ਆਵਤ ਤੇ ਪੇਤਹਿਵਾਰ
ਤੇ ਬਸ ਕਹਿੰਦੇ ਅੱਖ ਦਾ ਇੱਕ ਝਮਾਕੀ ਲੱਗਾ ਤੇ ਬੜੀ ਛੇਤੀ ਨਾਲ ਸਤਿਗੁਰੂ ਮਹਾਰਾਜ ਜੀ ਉੱਥੇ ਆ ਗਏ ਮੈਨੂੰ ਵੀ ਲੈ ਕੇ
ਕਾਰਨ ਦੀਰਘ ਦਾਰਨ ਭਾਰੀ
ਇਹ ਜਿਹੜਾ ਜੰਗਲ ਸੀ ਬਹੁਤ ਹੀ ਲੰਬਾ ਚੌੜਾ ਤੇ ਭਿਆਨਕ ਸੀ ਇਹਦੇ ਅੰਦਰ ਸਾਧ ਸੰਗ ਜੀ ਇਸ ਰਾਖਸ ਦਾ ਘਰ ਸੀ
ਮਰਦਾਨੇ ਕੋ ਦੇਖ ਕਾਰੀ
ਭਾਈ ਮਰਦਾਨੇ ਨੂੰ ਸਾਧ ਸੰਗ ਜੀ ਵੇਖ ਕੇ ਹੱਸਦਿਆਂ ਹੋਇਆ ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਕਹਿਣਾ ਕੀਤਾ
ਕਿਉਂ ਬੈਠੇ ਘਰ ਜਾਤ ਨਹੀਂ
ਮਰਦਾਨਿਆਂ ਕਹਿੰਦੇ ਕਿਉਂ ਬੈਠਾ ਘਰ ਕਿਉਂ ਨੀ ਜਾਂਦਾ
ਦਿਓ ਬਤਾਏ
ਤੇ ਹੁਣ ਆਪਣੀ ਖਬਰਸਾਰ ਜਿਹੜੀ ਚੰਗੀ ਤਰ੍ਹਾਂ ਦੱਸਣਾ ਕਰ
ਆਪੀ ਸੁਣ ਲੱਜਿਤ ਹੋਇਓ ਮਰਦਾਨਾ
ਤੇ ਸੁਣ ਕੇ ਸਾਧ ਸੰਗ ਜੀ ਭਾਈ ਮਰਦਾਨਾ ਬਹੁਤ ਸ਼ਰਮਿੰਦਾ ਹੋਇਆ
ਗਰੀਬ ਨੀਜ ਕਾਰੀ ਕਛੂ ਨਾ ਬਖਾਨਾ
ਆਪਣੀ ਗਰਦਨ ਨੀਵੀਂ ਕਰ ਲਈ ਤੇ ਕੁਝ ਵੀ ਬੋਲ ਨਹੀਂ ਆਉਂਦਾ
ਜਿਹਦੇ ਵਿਖੇ ਹਰਖਤ ਬਹੁ ਭਇਓ
ਪਰ ਆਪਣੇ ਮਨ ਦੇ ਭਾਈ ਮਰਦਾਨਾ ਬਹੁਤ ਖੁਸ਼ ਹੋ ਗਿਆ
ਜੀਵਨ ਜਾਨ ਜਨਮ ਮਨਿਓ
ਤੇ ਜਾਣ ਲਿਆ ਕਿ ਮੇਰਾ ਜਨਮ ਹੀ ਨਵਾਂ ਹੋ ਗਿਆ ਤੇ ਮੈਨੂੰ ਹੁਣ ਜ਼ਿੰਦਗੀ ਮਿਲ ਗਈ ਸਤਿਗੁਰੂ ਮਹਾਰਾਜ ਜੀ ਦੇ ਆਉਣ ਦੇ ਨਾਲ
ਦੱਸੋ ਬੋਲੇ ਦੀਨ ਦਿਆਲਾ
ਭਾਈ ਬਾਲਾ ਜੀ ਕਹਿੰਦੇ ਮੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਗਰੀਬਾਂ ਤੇ ਦਿਆਲੂ ਕਹਿਣ ਲੱਗੇ
ਇਹੋ ਜੋ ਕਰਾਹਾ ਤਬ ਤਬ ਸਾਲਾ
ਕਹਿੰਦੇ ਭਾਈ ਬਾਲਾ ਜੀ ਆ ਜਿਹੜਾ ਤੇਲ ਦਾ ਕੜਾਹਾ ਬਹੁਤ ਹੀ ਤਪ ਰਿਹਾ ਹੈ
ਜਿਸ ਮੈਂ ਮਰਦਾਨੇ ਕੋ ਪਾਵੈ
ਇਹਦੇ ਚ ਰਾਖਸ ਭਾਈ ਮਰਦਾਨੇ ਨੂੰ ਪਾ ਕੇ
ਤਲ ਕੇ ਤੇਲ ਵਿਖੇ ਪੁਨ ਖਾਵੈ
ਤੇ ਚੰਗੀ ਤਰ੍ਹਾਂ ਤਲ ਕੇ ਇਸ ਤੇਲ ਦੇ ਅੰਦਰ ਫੇਰ ਖਾਵੇਗਾ
ਦੁਰੇ ਰਹਿਣ ਦੇ ਦਿਖਾਈ
ਆਪਾਂ ਹੁਣ ਇੱਥੇ ਛੁਪੇ ਰਹਿਣਾ ਤੇ ਦਿਖਾਈ ਨਾ ਇਸ ਰਾਖਸ ਨੂੰ ਦੇਣਾ ਕਰੀਏ
ਕਰ ਮੈਂ ਪੁਨ ਗਿਰਾ ਅਲਾਈ
ਭਾਈ ਬਾਲਾ ਜੀ ਕਹਿਣ ਲੱਗਾ ਮਹਾਰਾਜ ਫਿਰ ਆਏ ਕਾਹਦੇ ਵਾਸਤੇ ਸੀ ਮੈਂ ਸੁਣ ਕੇ ਓ ਕਹਿਣ ਲੱਗਾ
ਮੈਂ ਆਏ ਜੈਸੇ ਤੁਮ ਆਏ
ਤੇ ਮਹਾਰਾਜ ਚਾਹੇ ਇੱਥੇ ਆਏ ਤੇ ਚਾਹੇ ਫਿਰ ਅਸੀਂ ਨਾ ਆਏ
ਜੇ ਰਾਖਸ ਤਾਂ ਲੈ ਖਾਏ
ਜੇ ਕਰਕੇ ਸਾਡੇ ਆਇਆ ਦੇ ਵੀ ਭਾਈ ਮਰਦਾਨੇ ਦੇ ਸਰੀਰ ਨੂੰ ਰਾਖਸੀ ਤਲ ਕੇ ਖਾ ਜਾਵੇ
ਦੋਰਾ ਸੋਭਦ ਪੂਰਵ ਕੀਜੀਏ
ਭਾਈ ਬਾਲਾ ਜੀ ਕਹਿੰਦੇ ਮਹਾਰਾਜ ਉਹ ਵਿਧੀ ਢੰਗ ਤਰੀਕਾ ਪਹਿਲਾਂ ਕਰੋ
ਜੇ ਵਿਦ ਛੁੱਟੇ ਸੋਏ
ਜਿਸ ਢੰਗ ਦੇ ਨਾਲ ਭਾਈ ਮਰਦਾਨਾ ਛੁੱਟ ਜਾਵੇ
ਕਰੇ ਆਪਣੋ ਜਾਣੀਏ
ਆਪਣਾ ਸੱਚੇ ਪਾਤਸ਼ਾਹ ਇਸ ਨੂੰ ਦਾਸ ਜਾਣਨਾ ਕਰੋ
ਪਤਨ ਏ ਕੋ ਹੋਏ
ਇਹਦਾ ਪਤਨ ਕੀ ਨਾਸ ਨਾ ਹੋਵੇ ਭਾਵ ਕੀ ਇਸ ਦੀ ਮੌਤ ਨਾ ਹੋ ਜਾਵੇ
ਟੋਪੀ ਸਿਰ ਗੁਰ ਭਾਖ ਦੇਖ ਤਮਾਸ਼ਾ
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਬਾਲਾ ਦੇਖ ਤੂੰ ਤਮਾਸ਼ਾ ਕੀ ਹੁੰਦਾ
ਜੋ ਕਰਤਾਰ ਦਿਖਾਏ ਬਲਾਸਾ
ਤੇ ਜੋ ਕਰਤਾਰ ਵਾਹਿਗੁਰੂ ਪਰਮੇਸ਼ਰ ਇਸ ਵੇਲੇ ਕੌਤਕ ਵਿਖਾਵੇਗਾ
ਮੈਂ ਰਾਖਸ ਕੋ ਦੇ ਦਿਖਾਈ
ਪਰ ਜਿਹੜਾ ਰਾਖਸ ਹੈ ਇਹਨੂੰ ਅਸੀਂ ਦਿਖਾਈ ਨਹੀਂ ਦੇਣੀ
ਮਰਦਾਨਾ ਦੇਖੇ ਗੁਰਤਾਈ
ਭਾਈ ਮਰਦਾਨਾ ਬੈਠ ਬੈਠ ਗੁਰੂ ਨਾਨਕ ਸਾਹਿਬ ਵੱਲ ਨੂੰ ਝਾਕ ਰਿਹਾ ਕਿ ਕਦੋਂ ਮੇਰੀ ਰੱਖਿਆ ਕਰਨ
ਤਪਿਓ ਤੇਲ ਜਬ ਅਗਨ ਸਮਾਨਾ
ਜਦੋਂ ਸਾਧ ਸੰਗ ਜੀ ਅੱਗ ਵਾਂਗ ਤੇਲ ਜਿਹੜਾ ਸੀ ਤਪ ਗਿਆ اس نے بھائی مردانے نو پکڑ کے
بلکہ سنگ تیل میں ڈارا
اپنے بل دے ساتھ سنگت جی اور تیل دے کے شریر نو سٹ دتا
کہ سر گر نام اتارا
گیا کہ بہت ہی محنت لیلکڑیاں کڑ دیا گرو نانک صاحب کا نام اچاریا
ترائے ترائے نے جی برد سنبھارو
مہاراج میری رکھا کرو رکھا کرو اپنا پرن سنبھالنا کرو
پائے پائے مجرتی ابارو
پاہے پاہے میں تہاڈی شرن وچ ہاں شرن وچ ہاں مینوں جلدے نوں بچا لو
گنے گرن کو اب نے کالا
سدے پارش ہوں میرے گناہ گنے دا سماں نہیں ہے
رچا کو اے سمے کرپالا
اے کرپالو سدگرو مہاراج جی ہوں تو تہاڈی رکھیا کرن دا سماں ہے
گورا تیل پیو سیتل تبا
بس گرو نانک صاحب دی بخشش ہوئی تپت کڑاہا بجھ گئے گر سیتل نام دیو اس واسطے سدگرو دی ایسی مہر ہوئی تے جڑا کڑاہا سی او ٹھنڈا ہو گیا تیل دا
دے پرس کر سوئے
بس بھائی مردانے دا شریر چھون دی دیر سی تے ایک دم تیل ٹھنڈا ہو گیا
باوج تیجی نہ چھوئے سکا
کوئی بھی سات سنگ جی اگنی دا تیز جڑا سی سیک نہیں چھو سکیا
یوں ہی مرت کو توئے
جس طرح سردی دی رت دے اندر پانی جڑا ٹھنڈا ہوندا ہے
جو پی نے سروپ گر تبے دکھایا
بس گرو نانک صاحب نے اپنا سروپ جڑا سی بکھا دتا
ایک راکشی وا کے الایا
یہ جڑا راکش ہے اس نے ویکھ کے اوں کہنا کیتا
وہ ہے تو کیتے چل آئے ہو
کہندا تسی کون ہو تو کتھوں چل کے آئے ہو
تکرا جل ستلایو
جنے میرا تیل دا کڑاہا جڑا سی تپدا وہ ٹھنڈا کر دتا
سری مکھ بچن بخانا
ہس پے گرو نانک دے مہاراج جی اس طرح بچنا آخیا
اڈا کر تو کھانا
کہ راکش تے تین کھا لا چنگی طرح
کیوں پکن میں کینی دیرا
کیوں بھائی مردانے نو کھان دیر کیتی ہوئی ہے
بنا تلے پک بھوجن تیرا
یہ تا بنا تلے تو ہی اس واسطے تیرا بھوجن بنا کے کھا سکتا ہے
جس میں راکش واق اتارا
بڑا حیران ہویا کہندا ہے میرا نام کیویں نہ بجھ لیا تے حیران ہو کے کہن لگا
حکم جانتی نام ہمارا
کہندا جی تسی میرا نام کیویں جاندے ہاں
پورو کبھی نہ ملنا پیو
تے پہلا کدے وی تہاڈا ملاپ نہیں ہویا
ہمیں سروپ بلو کیو نیو
تے ہنے تہاڈا نوین ہی سروپ میں دیکھنا کیتا نویں درشن ہوئے نے
دورا اس پرکار مکھ کہتی
اس طرح ساتھ سنگ جی مکھوں کہندیا ہویا ہی
جو پورب گیان
تے بس جڑا پہلا گیان سی نا کوڈے راکش دے اندر او سات سنگ جی پرگٹ ہو گیا
درشن کے پرتاب تے
اے کہندے کیوں ہویا گرو نانک صاحب دے بس درشن کرن دے پرتاب نال ہی سات سنگ جی اندر سوجھی آ گئی اے دے
بھائی شراب کی ہان
تے جڑا نو شراب ملیا سی دینت دا راکش نے تے اس طرح بندیاں نو کھانا تے اے سارا اے دا شراب دینت بدھی والا ناس ہو گیا
جو پی سد کو پائے مکر
ایک دام صاحب سنگ جی اس نو سوجھی آ گئی دیوتیاں والی بدھی بن گئی تے ایک شیشہ چک کے لیا اپنی کٹیا وچوں اس دا نام سی آدم سناش مکر تے آدمیاں دی سناخش کرن والا جیہدے وچ آدمی دا چہرہ دیدا سی آدمی دا مکھ دستا سی کہندے او شیشہ ہی چک کے لیا
گرپوری آگے تر دکھ رہے
ہو گرو نانک صاحب دے اگے اس نے رکھ کے دکھاونا کیتا
جبرت بیمب دیکھ مجھ کے مجھ مکھ کے راہ
جدوں گرو نانک صاحب مہاراج جی دے چہرے دا جڑا اکش سی نا تے پرتبیمب سی انہیں دیکھا شیشے دے اندر
پرے او چرن پاری ہوئے بن دیرا
بس بنا دیر تو گرو نانک صاحب دے اسے ویلے چرنا دے اتے پی گیا
ہر بندن ہوئے اوپن ٹھنڈا
دوویں ہاتھ جوڑ کے متھا ٹیک کے پھر کھڑ گیا
من انراگ ادک دے باڈا
جس دے من دے وچ بہت بھاری پریم بدھ گیا
مند ہاتھ دوے گرو اگاری
دوویں ہاتھ جوڑ کے ساتھ سنگ جی ست گرو مہاراج جی دے اگے
گنگا گرا ہر کی اور پھاری
تے بانی جڑی سی ویست ہو گئی تے اور بہت ہی پرسنتا ہو گئی
کمل بدنا بوجت تے تائیں
کمل سرکھے چہرے والے گرو نانک صاحب اس نو پوچھدے نے
اپنی دیو بتائی
کہ راکش بدھی اپنی کتھا سنا بھی تیرا پرسنگ کہو جا ہے
پورب دیور جائے گن مندر
کہندا گناہ دے مندر ستگرو مہاراج جی پہلا مینوں اپنی آگیا دیو
مانو پیڑ مدری پھل سندر
میں مدر مٹ ਮਿੱਠੇ ਤੇ ਸੋਹਣੇ ਫਲ ਜੰਗਲ ਦੇ ਚੋਂ ਲਿਆਉਣਾ ਕਰਾਂ।
ਮੋਰੋਂ ਉਚਰੋਂ ਆਪਣੀ ਗਾਥਾ
ਤੇ ਫੇਰ ਮੈਂ ਸਾਰੀ ਆਪਣੀ ਕਥਾ ਪ੍ਰਸੰਗ ਦੱਸਾਂਗਾ।
ਇਸ ਪ੍ਰਕਾਰ ਬੀਤੀ ਮੁਝ ਸਾਥਾ
ਤੇ ਜਿਸ ਤਰ੍ਹਾਂ ਮੇਰੇ ਨਾਲ ਬਤੀਤ ਹੋਈ ਹੈ।
ਆਇਸ ਪਾਏ ਗਏ ਬਨ ਮਾਹੀ
ਆਗਿਆ ਪਾ ਕੇ ਗੁਰੂ ਨਾਨਕ ਸਾਹਿਬ ਦੀ ਇਹ ਜੰਗਲ ਵਿੱਚ ਚਲੇ ਗਿਆ।
ਜੇਠਾ ਸੁਪਨੇ ਬਿਟਪ ਸੁਹਾਹੀ
ਤੇ ਜਿੱਥੇ ਸਾਧ ਸੰਗ ਜੀ ਸੁੰਦਰ ਫਲਾਂ ਵਾਲੇ ਬਿਰਸ਼ ਸੋਭਾ ਪਾ ਰਹੇ ਸਨ।
ਬੀਨ ਬੀਨ ਕੇ ਮਦਰੇ ਆਨੇ
ਚੁਣ ਚੁਣ ਕੇ ਉਹਨਾਂ ਦੇ ਮਿੱਠੇ ਫਲ ਤੋੜ ਕੇ ਲਿਆਂਦੇ।
ਦੇਖ ਮੋਨਾ ਮਨ ਲਲਚਾਨੇ
ਜਿਨ੍ਹਾਂ ਨੂੰ ਵੇਖ ਕੇ ਮੁਨੀਆਂ ਦੇ ਮਨ ਵੀ ਜਿਹੜੇ ਨੇ ਲੁਭਾਏ ਮਨ ਹੋ ਜਾਂਦੇ ਆ।
ਤਰੇ ਜਬ ਗੁਰੂ ਅਗਾਰੀ
ਸਾਰੇ ਫਲ ਲਿਆ ਕੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਰੱਖੇ
ਜਿਸ ਬਦਨ ਤੇ ਗਿਰਾ ਉਚਾਰੀ
ਔਰ ਹੱਸ ਕੇ ਸਤਿਗੁਰੂ ਮਹਾਰਾਜ ਜੀ ਨੇ ਮੁਖੋਂ ਬਾਣੀ ਉਚਾਰਨ ਕੀਤੇ।
ਮਰਦਾਨਾ ਆਪਣਾ ਗੁਰਮਾਨੋ
ਕਹਿੰਦੇ ਹੋ ਤੂੰ ਆ ਮਰਦਾਨੇ ਨੂੰ ਆਪਣਾ ਗੁਰੂ ਮੰਨ, ਮਰਦਾਨੇ ਕਰਕੇ ਤੇਰੀ ਕਲਿਆਣ ਹੋਣੀ ਹੈ।
ਫਲ ਤਰ ਅੱਗੇ ਬੰਧਨ ਠਾਨੋ
ਤੇ ਬਸ ਇਹਦੇ ਅੱਗੇ ਫਲ ਰੱਖ ਕੇ ਤੇ ਮੱਥਾ ਟੇਕ ਸਤਿਗੁਰੂ ਮਹਾਰਾਜ ਜੀ ਦੇ ਕੌਤਕ ਐਸੇ ਨੇ।
ਪੂਜਾ ਕੀਜੇ ਹੋਏ ਉਧਾਰਾ
ਤੇ ਤੂੰ ਭਾਈ ਮਰਦਾਨੇ ਦੀ ਪੂਜਾ ਕਰ, ਜੇ ਮਰਦਾਨੇ ਨੂੰ ਨਾ ਫੜਦਾ ਤੇ ਅਸੀਂ ਕਿਵੇਂ ਆਉਂਦੇ, ਤੇ ਇਹਦੀ ਪੂਜਾ ਕਰਕੇ ਤੇਰਾ ਉਧਾਰ ਹੋਵੇਗਾ।
ਸੁਣ ਕੌਡੇ ਪੁੰਨ ਬਚਨ ਉਚਾਰਾ
ਤੇ ਸੁਣ ਕੇ ਕੌਡੇ ਰਾਖ ਨੇ ਸਾਧ ਸੰਗ ਜੀ ਇਸ ਤਰ੍ਹਾਂ ਕਹਿਣਾ ਕੀਤਾ।
ਮੁਕਤ ਅਬ ਹੈ ਇਹ ਮੇਰਾ
ਕਹਿੰਦੇ ਮਹਾਰਾਜ ਹਾਂ ਮੇਰੇ ਸਿਰ ਦਾ ਮੁਕਤ ਸ਼੍ਰੋਮਣੀ ਹੈ ਭਾਈ ਮਰਦਾਨਾ।
ਜਾ ਕੇ ਮਿਲੇ ਆਨੰਦ ਕਨੇਰਾ
ਤੇ ਜਿਸ ਦੇ ਮਿਲਣੇ ਕਰਕੇ ਬਹੁਤ ਹੀ ਘਣਾ ਆਨੰਦ ਪ੍ਰਾਪਤ ਹੋਇਆ।
ਹਰਖ ਦਵਾ ਬੋਲਿਓ ਮਰਦਾਨਾ
ਭਾਈ ਮਰਦਾਨਾ ਵੀ ਸਾਧ ਸੰਗ ਜੀ ਖੁਸ਼ ਹੋ ਕੇ ਬੋਲਿਆ
ਪ੍ਰਾਪਤ ਮੌਜੂਦ ਗਤਦਾਨਾ
ਤੇ ਮੁਕਤੀ ਦਾ ਤੇ ਸਤਿਗੁਰੂ ਤੇ ਸਭ ਕੁਝ ਮੈਨੂੰ ਮਿਲ ਗਿਆ ਜੇ ਕਰਕੇ ਮੈਂ ਛੁੱਟ ਗਿਆ ਹਾਂ।
ਬਖਸ਼ੋ ਖਤਾ ਕੀਨ ਮੈਂ ਭਾਰੀ
ਜਿਹੜਾ ਤੁਹਾਡਾ ਬੱਚੇ ਨੂੰ ਵੀ ਮੰਨਿਆ ਤੇ ਇਹ ਜਿਹੜਾ ਗੁਨਾਹ ਕੀਤਾ ਤੇ ਇਹ ਮੈਨੂੰ ਮੁਆਫ਼ੀ ਦੇ ਦਿਓ।
ਰਿਟਨ ਕਰੀ ਰਜਾਏ ਤੁਮਾਰੀ
ਜੋ ਆਪ ਜੀ ਦੀ ਆਗਿਆ ਜਿਹੜੀ ਸੀ ਉਸ ਨੂੰ ਮੈਂ ਮੋੜਿਆ ਹੈ।
ਪ੍ਰਸੰਤਾ ਨੂੰ ਪਰ ਕੀਜਾ
ਤੇ ਆਪਣੀ ਸੱਚੇ ਪਾਤਸ਼ਾਹ ਖੁਸ਼ੀ ਮੇਰੇ ਉੱਤੇ ਕਰੋ।
ਸਦਾ ਸੰਗ ਅਬ ਮੁਝੇ ਰੱਖੀ ਜਾ
ਹਮੇਸ਼ਾ ਵਾਸਤੇ ਮਹਾਰਾਜ ਮੈਨੂੰ ਆਪਣਾ ਸਾਥੀ ਬਣਾ ਕੇ ਰੱਖੋ।
ਫਿਰ ਮੌਕੇ ਸਦਾ ਸੋ ਪ੍ਰਸੰਨਾ
ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਤੂੰ ਸਦਾ ਹੀ ਖੁਸ਼ ਰਹੇਗਾ।
ਤੂੰ ਸੰਗ ਰਹੋ ਸਦਾ ਸੁਖ ਮੰਨਾ
ਤੇ ਤੂੰ ਸਾਡੇ ਨਾਲ ਹੀ ਸਦਾ ਰਹਿ ਸੁਖ ਮੰਨ ਕੇ।
ਸਦਾ ਲੱਗੀ ਹੋਇਆ ਹੈ ਤੁਝ ਤਾਈ
ਤੈਨੂੰ ਬੜੀ ਭਾਰੀ ਭਾਈ ਮਰਦਾਨੇ ਭੁੱਖ ਲੱਗੀ ਹੋਵੇਗੀ।
ਖਾਓ ਮਧੁਰ ਫਲ ਕੋ ਤ੍ਰਿਪਤਾਈ
ਕਹਿੰਦੇ ਆ ਮਿੱਠੇ ਫਲ ਲਿਆਂਦੇ ਹੋਏ ਤੂੰ ਖਾ ਲਾ ਤੇ ਰਜਣਾ ਕਰ।
ਮੈਂ ਆਇਸ ਲੈ ਕਰ ਤੇ ਕਾਲਾ
ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰਾਂ ਦੀ ਆਗਿਆ ਲੈ ਕੇ ਉਸ ਸਮੇਂ
ਇਹ ਫਲ ਸੁੰਦਰ ਮਧੁਰ ਬਸਾਲਾ
ਤੇ ਜਿਹੜੇ ਬੜੇ ਸੁੰਦਰ ਤੇ ਮਿੱਠੇ ਫਲ ਸਨ
ਧਰੇ ਗੁਰੂ ਆਗੇ ਰਸ ਪੂਰੇ
ਬੜੇ ਰਸ ਦੇ ਨਾਲ ਮਿੱਠੇ ਰਸ ਨਾਲ ਭਰੇ ਹੋਏ ਸਤਿਗੁਰਾਂ ਦੇ ਅੱਗੇ ਰੱਖੇ।
ਹੁਣ ਮਰਦਾਨੇ ਕੋ ਦੀਏ ਰੂਰੇ
ਤੇ ਫਿਰ ਮੈਂ ਭਾਈ ਮਰਦਾਨੇ ਨੂੰ ਵੀ ਸੁੰਦਰ ਫਲ ਦੇਣਾ ਕੀਤੇ।
ਆਹਾਰ ਮੈਂ ਲੀਨ ਬਹੋਰੀ
ਕਹਿੰਦੇ ਮੈਂ ਆਪਣਾ ਹਿੱਸਾ ਜਿਹੜਾ ਸੀ ਭਾਈ ਬਾਲਾ ਜੀ ਕਹਿੰਦੇ ਉਹ ਵੀ ਲੈ ਲਿਆ।
ਅਜੇ ਮਦਰ ਜਿਨ ਸਾਧ ਨਾ ਥੋਰੀ
ਜਿਨ੍ਹਾਂ ਦੇ ਛਕਣੇ ਤੇ ਬੜਾ ਸੁੰਦਰ ਸਵਾਦ ਹੈ ਮਿੱਠਾ ਤੇ ਥੋੜਾ ਮਿੱਠਾ ਨਹੀਂ।
ਬਲਦੇ ਹੋਤੇ ਅੱਗੇ ਸੁਖਦਾਈ
ਪਰ ਜਿਹੜੇ ਸੁਖਦਾਤੇ ਗੁਰੂ ਨਾਨਕ ਸਾਹਿਬ ਦੇ ਅੱਗੇ ਫਲ ਪਏ ਸੀ
ਸੋ ਪਚਾਇਆ ਜੀ ਰਾਜਤਾਈ
ਸਤਿਗੁਰਾਂ ਨੇ ਆਗਿਆ ਕਰਤੀ ਵੀ ਕੌਡੇ ਨੂੰ ਦੇ ਦੇ। ਕਹਿੰਦੇ ਮੈਂ ਚੱਕ ਕੇ ਭਾਈ ਬਾਲਾ ਜੀ ਕਹਿੰਦੇ ਉਹ ਰਾਖ ਕੌਡੇ ਨੂੰ ਦੇ ਦਿੱਤੇ।
ਕੌਡੇ ਕੀ ਮੁਖ ਮੈਂ ਪਾਵਨਾ
ਤੇ ਜਿਸ ਵੇਲੇ ਕੌਡੇ ਰਾਖ ਨੇ ਸਤਿਗੁਰਾਂ ਦੇ ਹੱਥਾਂ ਦੀ ਸ਼ੋਹ ਨਾਲ ਸਾਧ ਸੰਗਤ ਜੀ ਸਫਲੇ ਹੋਏ ਫਲ ਮੂੰਹ ਵਿੱਚ ਪਾਏ
ਹਾਸਲ ਕਰੀ ਦੇ ਪਲਟਾਵਨਾ
ਤੇ ਬਸ ਦੈਂਤ ਬੁੱਧੀ ਮਿਟ ਗਈ ਤੇ ਸਾਧ ਸੰਗਤ ਜੀ ਦੇਵਤਾ ਦੇ ਜਿਹੜੀ ਸੀ ਮਿਲ ਗਈ ਵਿਚਾਰ ਦੇਵਤਿਆਂ ਵਾਲੇ ਹੋ ਗਏ।
ਸਰੂਪ ਹੋਇਆ ਉਸਤ ਦਠਾਨੀ
ਤੇ ਬਸ ਦੇਵ ਬੁੱਧੀ ਬਣ ਗਈ ਤੇ ਔਰ ਗੁਰੂ ਨਾਨਕ ਸਾਹਿਬ ਦੀ ਫਿਰ ਮਹਿਮਾ ਦੇ ਅੰਦਰ ਜੁੜ ਗਿਆ।
ਨਮੋ ਨਮਾ ਕਰਤਾ ਚੌਖਾਨੀ
ਦੈਂਤ ਬੁੱਧੀ ਮਿਟ ਗਈ ਨਮਸਕਾਰ ਨਮਸਕਾਰ ਹੋਵੇ ਤੁਸੀਂ ਚਾਰੇ ਖਾਣੀਆਂ ਦੇ ਬਣਾਉਣ ਵਾਲੇ ਹੋ।
ਨਿਰਗੁਣ ਸਰਗੁਣ ਤੋਰ ਸਰੂਪਾ
ਤੇ ਆਪ ਹੀ ਨਿਰਗੁਣ ਤੇ ਆਪ ਹੀ ਤੁਹਾਡਾ ਸਰਗੁਣ ਸਰੂਪ ਬਣਾਇਆ ਹੈ।
ਮਨ ਬਾਣੀ ਤੇ ਪਰੇ ਅਨੁਪਾ
ਮਨ ਬਾਣੀ ਤੋਂ ਪਰੇ ਹੈ ਉਪਮਾ ਤੋਂ ਰਹਿਤ ਆਪ ਜੀ ਦਾ ਸਰੂਪ ਮਨ ਤੇ ਬਾਣੀ ਦੇ ਉੱਥੇ ਕੋਈ ਪਹੁੰਚ ਨਹੀਂ ਹੈ।
ਪਾਰ ਬ੍ਰਹਮ ਪਰਮੇਸ਼ਵਰ ਸਵਾਮੀ
ਪਾਪਾਂ ਗੁਨਾਹ ਤੋਂ ਪਾਰ ਬ੍ਰਹਮ ਵਿਆਪਕ ਹੋ ਤੇ ਪਰਮ ਐਸ਼ਵਰਯ ਵਿਭੂਤੀ ਵਾਲੇ ਸਵਾਮੀ ਮਾਲਕ ਹੋ।
ਹੋਰ ਨਮਾਮ ਨਮਾਮ ਨਮਾਮੀ
ਨਮਾਮ ਕਹਿੰਦੇ ਨਮਸਕਾਰ ਨੂੰ ਮੇਰੀ ਮਨ ਕਰਕੇ ਨਮਸਕਾਰ ਬਾਣੀ ਕਰਕੇ ਨਮਸਕਾਰ ਸਰੀਰ ਕਰਕੇ ਨਮਸਕਾਰ ਹੋਵੇ।
ਭਗਤਾਂ
ਨਾਲ ਬਸਲ ਪਿਆਰ ਕਰਨ ਵਾਲੇ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲੇ ਹੋ।
ਜੈ 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 ਮੋਨਾ। ਰੰਜਾ ਨੇ ਮਨ ਰੰਜਨਾ
ਤੇ ਮੁਨੀਆਂ ਤੇ ਭਗਤਾਂ ਦੇ ਮਨ ਨੂੰ ਪ੍ਰਸੰਨ ਕਰਨ ਵਾਲੇ ਹੋ ਜੈ ਜੈਕਾਰ ਹੋਵੇ ਤੁਹਾਡੇ
ਸੰਤ ਵਿਰੋਧਨ ਕੋ ਨਿਤ ਖਾਲਕ
ਜਿਹੜੇ ਸੰਤਾਂ ਦੇ ਵਿਰੋਧੀ ਆ ਉਹਨਾਂ ਨੂੰ ਹਮੇਸ਼ਾ ਨਾਸ ਕਰਨ ਵਾਲੇ ਹੋ
ਧਰਮ ਸੇਤ ਜਗ ਮੈਂ ਪ੍ਰਤਪਾਲਕ
ਔਰ ਧਰਮ ਦੀ ਸੇਤ ਮਰਜ਼ਾਦਾ ਜਿਹੜੀ ਜਾਂ ਧਰਮ ਦਾ ਜਿਹੜਾ ਪੁਲ ਹੈ ਤੇ ਇਹਦੀ ਹਮੇਸ਼ਾ ਪਾਲਣਾ ਕਰਨ ਵਾਲੇ ਹੋ
ਹੁਣ ਬੰਧਨ ਤਬ ਪਾਦੀ ਭਗਵੰਤਾ
ਇਸ ਵਾਸਤੇ ਮਹਾਰਾਜ ਤੁਹਾਡੇ ਚਰਨਾਂ ਦੇ ਉੱਤੇ ਮੇਰੀ ਪੁਨਾ ਪੁਨਾ ਨਮਸਕਾਰ ਹੋਵੇ
ਸੁਣੋ ਪਿਓ ਜਿਵ ਮਾਮੀ ਵਰਤੰਤਾ
ਸੁਣੋ ਜਿਸ ਤਰ੍ਹਾਂ ਮੇਰਾ ਪ੍ਰਸੰਗ ਪਹਿਲਾਂ ਹੋਇਆ ਮੈਂ ਬੇਨਤੀ ਕਰਦਾ ਹਾਂ
ਤੁਮੇ ਅੰਤਰਜਾਮੀ ਸਭ ਜਾਣੋ
ਤੁਸੀਂ ਅੰਤਰਜਾਮੀ ਹੋ ਸਭ ਕੁਝ ਜਾਣਦੇ ਹੋ
ਮਨ ਦੇਸੈ ਮਨ ਬਖਾਨੋ
ਤਾਵੀ ਤੁਹਾਡੀ ਆਗਿਆ ਨੂੰ ਮੰਨ ਕੇ ਤੇ ਮੈਂ ਆਪਣਾ ਪ੍ਰਸੰਗ ਦੱਸਦਾ ਹਾਂ
ਪੂਰਵ ਜਨਮ ਹੋਤੋ ਦਿਜ ਮੇਰਾ
ਮਹਾਰਾਜ ਇਸ ਤੋਂ ਪਹਿਲਾਂ ਜਿਹੜਾ ਮੇਰਾ ਜਨਮ ਸੀ ਉਹ ਬ੍ਰਾਹਮਣ ਦਾ ਸੀ
ਪੜ੍ਹ ਵਿਦਿਆ ਮਨ ਮਾਨ ਕਨਹਿਰਾ
ਮੈਂ ਬਹੁਤ ਸਾਰੀ ਵੇਦਾਂ ਸ਼ਾਸਤਰਾਂ ਦੀ ਵਿਦਿਆ ਪੜ੍ਹੀ ਤੇ ਪਰ ਮਨ ਵਿੱਚ ਹੰਕਾਰ ਬਹੁਤ ਹੋ ਗਿਆ
ਇਹ ਦਿਵਸ ਮਮ ਗੋਰੀ ਤਦ ਬੇਤਾ
ਕਹਿੰਦੇ ਇੱਕ ਦਿਨ ਜਿਹੜਾ ਮੇਰਾ ਪੜ੍ਹਾਉਣ ਵਾਲਾ ਉਸਤਾਦ ਸੀ ਨਾ ਗੁਰੂ ਸੀ ਵਿਦਿਆ ਦਾ ਤੇ ਤਤ ਵੇਤਾ ਤਾਂ ਸਰੂਪ ਦਾ ਜਾਣੂ ਸੀ
ਆਵਾ ਸਹਿ ਸੁਭਾਵ ਨਿਕੇਤਾ
ਕਹਿੰਦੇ ਉਹ ਮੈਨੂੰ ਪੜ੍ਹਾਉਣ ਵਾਲਾ ਉਸਤਾਦ ਸੁੱਤੇ ਸੇ ਤੇ ਮੇਰੇ ਘਰ ਦੇ ਚ ਆ ਗਿਆ
ਮੈਂ ਉੱਠ ਕਰ ਸਨਮਾਨ ਤਕੀਨਾ
ਕਹਿੰਦੇ ਮੈਂ ਉੱਠ ਕੇ ਉਹਦਾ ਸਤਿਕਾਰ ਨਹੀਂ ਕੀਤਾ ਘਰ ਆਏ ਹੋਏ ਦਾ
ਆਸਨ ਆਸੀਨਾ
ਤੇ ਹੰਕਾਰ ਵਾਲੀ ਬੁੱਧੀ ਧਾਰ ਕੇ ਆਸਣ ਤੇ ਬੈਠਾ ਰਿਹਾ ਵੀ ਮੈਂ ਕਿਹੜਾ ਘੱਟ ਆ ਮੈਂ ਵੀ ਇਹਦੇ ਵਰਗਾ ਹੁਣ ਬਣ ਗਿਆ ਪੜ੍ਹ ਕੇ
ਅਵਗਿਆ ਗੁਰ ਇਸ ਕਰਕੇ
ਕਹਿੰਦੇ ਨੇ ਜਦੋਂ ਗੁਰੂ ਨੇ ਉਸਤਾਦ ਨੇ ਵੇਖਿਆ ਵੀ ਮੇਰੀ ਇਹ ਬੇਅਦਬੀ ਕੀਤੀ ਇਸਨੇ ਸਤਿਕਾਰ ਨਹੀਂ ਕੀਤਾ ਗੁੱਸੇ ਹੋ ਕੇ
ਦਿਨੋ ਸ਼ਰਾਬ ਚਰਕਾ
ਕਹਿੰਦੇ ਉਸ ਵੇਲੇ ਮੈਨੂੰ ਉਹਨੇ ਸ਼ਰਾਪ ਦੇ ਦਿੱਤਾ
ਅਸਮ ਪ੍ਰੀਤ ਜੋ ਤੈ ਮਨ ਖਾਨੀ
ਕਹਿੰਦੇ ਤੂੰ ਮਰਜ਼ਾਦਾ ਤੋਂ ਉਲਟ ਕੀਤਾ ਹੈ ਜਿਹੜੀ ਤੇ ਉਲਟ ਬੁੱਧੀ ਧਾਰਨ ਕੀਤੀ ਹੈ
ਸੁਣਾ ਬਿਗੜੇ ਮੁਝ ਮਾਨੀ
ਕਹਿੰਦੇ ਉਹ ਹੰਕਾਰੀਆ ਮੇਰਾ ਤਾਂ ਕੁਝ ਨੀ ਵਿਗੜਨਾ ਚੱਲ ਤੂੰ ਨਹੀਂ ਉੱਠਿਆ ਮੇਰੇ ਆਉਣ ਤੋਂ ਨਾਲ ਸਹੀ ਪਰ ਤੂੰ ਮਰਜ਼ਾਦਾ ਭੰਗ ਕੀਤੀ ਹੈ
ਜਾਕੋ ਫਲ ਜੇ ਤੂੰ ਨਾ ਪਾਵੇਂ
ਜੇ ਕਰਕੇ ਮਰਜ਼ਾਦਾ ਨੂੰ ਭੰਗ ਕਰਨ ਦਾ ਫਲ ਤੂੰ ਨਾ ਪਾਵੇਂ
ਉਸ ਵਰੀਦ ਜਗਤ ਮਿਟ ਜਾਵਾ
ਤਾਂ ਤਾਂ ਫਿਰ ਜਿਹੜੀ ਚੰਗੀ ਰੀਤੀ ਮਰਜ਼ਾਦਾ ਦੁਨੀਆਂ ਦੇ ਵਿੱਚੋਂ ਸਾਰੀ ਮਿਟ ਜਾਵੇਗੀ
ਤਾਂ ਤੇ ਤੂੰ ਰਾਕਸ਼ ਤਨ ਪਾਈ
ਕਹਿੰਦੇ ਇਸ ਵਾਸਤੇ ਤੂੰ ਹੰਕਾਰ ਨਾਲ ਬੈਠਾ ਰਿਹਾ ਤੈਨੂੰ ਰਾਕਸ਼ਾਂ ਦੀ ਬੁੱਧੀ ਮਿਲੇ ਰਾਕਸ਼ ਹੰਕਾਰੀ ਹੁੰਦੇ ਨੇ
ਕਰੋ ਕੁਕਰਮ ਧਰਮ ਵਿਸਰਾਈ
ਮੈਂ ਖੋਟਾ ਕਰਮ ਕੀਤਾ ਹੈ ਤੇ ਜਿਹੜਾ ਆਪਣਾ ਧਰਮ ਨਿਯਮ ਸੀ ਨਾ ਉਹਦੀ ਪਾਲਣਾ ਨੀ ਕੀਤੀ ਉਹਨੂੰ ਭੁਲਾ ਦਿੱਤਾ
ਇਸ ਪ੍ਰਕਾਰ ਸੁਣ ਗੁਰ ਕੋ ਸਰਾਪਾ
ਇਸ ਤਰ੍ਹਾਂ ਸਾਧ ਸੰਗ ਜੀ ਇਹ ਕਹਿਣ ਲੱਗਾ ਮੈਂ ਆਪਣੇ ਉਸਤਾਦ ਗੁਰੂ ਦਾ ਸਰਾਪ ਸੁਣ ਕੇ
ਮੈਂ ਪੈ ਪੀਤ ਪਿਓ ਬੋਕਾ ਪਾ
ਤੇ ਮੈਂ ਡਰ ਦੇ ਨਾਲ ਬੜਾ ਡਰ ਗਿਆ ਤੇ ਇਸ ਵਾਸਤੇ ਬੜਾ ਕਾਂਬਾ ਛੱਡ ਗਿਆ ਮੇਰੇ ਸਰੀਰ ਵਿੱਚ
ਹੇ ਗੁਰ ਮੈਂ ਅਪਰਾਧ ਜੋ ਕੀਨਾ
ਮੈਂ ਉਸ ਵੇਲੇ ਬੇਨਤੀ ਕੀਤੀ ਤੇ ਨਿਮਰਤਾ ਵਿੱਚ ਆ ਗਿਆ ਵੀ ਹੇ ਗੁਰੂ ਜਿਹੜਾ ਮੈਂ ਗੁਨਾਹ ਕੀਤਾ
ਆਪੋ ਫਲ ਰਾਕਸ਼ ਤਨ ਦੀਨਾ
ਠੀਕ ਆ ਕਹਿੰਦਾ ਮੈਨੂੰ ਇਹ ਫਲ ਮਿਲ ਗਿਆ ਤੇ ਮੇਰੀ ਰਾਕਸ਼ ਬੁੱਧੀ ਤਾਂ ਬਣ ਗਈ ਹੈ
ਕਬ ਲੋ ਭੋਗੋਂਗੋ ਦੁੱਖ ਭਾਰੀ
ਕਹਿੰਦਾ ਜਿਹੜਾ ਮੈਂ ਰਾਕਸ਼ ਬੁੱਧੀ ਵਾਲਾ ਬਣ ਗਿਆ ਤੇ ਕਿੰਨਾ ਚਿਰ ਇਹ ਦੁੱਖ ਭੋਗਾਂਗਾ ਬੜਾ ਭਾਰੀ
ਕਿਰਪਾ ਧਾਰ ਸੋ ਕਰੋ ਚਾਰੀ
ਕਹਿੰਦੇ ਵੀ ਕਿਰਪਾ ਧਾਰ ਕੇ ਮੈਨੂੰ ਚੰਗੀ ਤਰ੍ਹਾਂ ਦੱਸ ਦੇਵੋ
ਗੁਰ ਦਿਆਲਤਾ ਮੈਂ ਪਰਫੀਨਾ
ਤੇ ਫੇਰ ਵੀ ਕਹਿੰਦਾ ਮੇਰਾ ਉਸਤਾਦ ਦਿਆਲੂ ਹੋ ਗਿਆ ਤੇ ਪ੍ਰੇਮ ਵਿੱਚ ਭਿੱਜ ਕੇ
ਐਸੇ ਬਚਨ ਉਚਾਰਨ ਕੀਨਾ
ਤੇ ਉਸਨੇ ਇਸ ਤਰ੍ਹਾਂ ਬਚਨ ਉਚਾਰਨ ਕੀਤਾ
ਇੱਕ ਓੰਕਾਰ ਧਰੇ ਅਵਤਾਰਾ
ਕਹਿੰਦੇ ਇੱਕੋ ਓੰਕਾਰ ਵਾਹਿਗੁਰੂ ਉਤਪੱਤੀ ਲੈਤਾ ਪਾਲਣਾ ਕਰਨ ਵਾਲਾ ਦੁਵੈਲ ਸਰੂਪ ਆਪਣਾ ਸਰਗਣ ਸਰੂਪ ਸੰਸਾਰ ਵਿੱਚ ਧਾਰੇਗਾ ਗੁਰੂ ਨਾਨਕ
ਦਿਲ ਕੇ ਮਿਲੇ ਹੋਏ ਨਿਸਤਾਰਾ
ਤੇ ਉਹ ਗੁਰੂ ਨਾਨਕ ਸਾਹਿਬ ਦੇ ਮਿਲਣ ਦੇ ਨਾਲ ਤੇਰੇ ਸ਼ਰਾਪ ਨੂੰ ਸ਼ਰਾਪ ਟੁੱਟੇਗਾ ਤੇਰਾ ਨਿਸਤਾਰਾ ਹੋਵੇਗਾ
ਹੇ ਗੁਰ ਮੈਂ ਤਿਨਕੋ ਕਿਵ ਜਾਣਾ
ਕਹਿੰਦੇ ਮੈਂ ਬੇਨਤੀ ਕੀਤੀ ਵੀ ਹੇ ਗੁਰੂ ਤੇ ਮੈਂ ਗੁਰੂ ਨਾਨਕ ਸਾਹਿਬ ਨੂੰ ਕਿਸ ਤਰ੍ਹਾਂ ਸਮਝਾਂਗਾ
ਕਿਰਪਾ ਕਰੋ ਸੋ ਭਾਂਤ ਬਖਾਨਾ
ਤੇ ਮੇਰੇ ਉੱਤੇ ਕਿਰਪਾ ਕਰੋ ਤੇ ਮੈਨੂੰ ਉਹਨਾਂ ਦੀ ਪਰਖ ਕਰਨ ਦਾ ਕੋਈ ਢੰਗ ਤਰੀਕਾ ਵੀ ਦੱਸਣਾ ਕਰੋ
ਸੁਣ ਕੇ ਮੁਝਕੋ ਦਰਪਣ ਦੀਨਾ
ਕਹਿੰਦੇ ਇਹ ਮੇਰੀ ਬੇਨਤੀ ਸੁਣ ਕੇ ਨਾ ਮੇਰੇ ਗੁਰੂ ਨੇ ਆ ਜਿਹੜਾ ਸ਼ੀਸ਼ਾ ਸੀ ਨਾ ਇਹ ਦੇਤਾ ਆਦਮ ਸ਼ਨਾਸ ਸ਼ੀਸ਼ਾ ਹੈ ਇਸ ਦਾ ਨਾਮ
ਕਹੋ ਕੇ ਇਸ ਤੇ ਲੇਵੋ ਚੀਨਾ
ਕਹਿੰਦੇ ਇਸ ਤੋਂ ਤੂੰ ਚੰਗੀ ਤਰ੍ਹਾਂ ਚੀਨਾ ਜਾਣ ਲਵੇਗਾ
ਜਾਮੇ ਪਰ ਹੀ ਪ੍ਰਤਿਬਿੰਬ ਸੋ ਜਾ ਕੋ
ਇਸ ਵਾਸਤੇ ਤੇ ਇਹਦੇ ਵਿੱਚ ਕਹਿੰਦੇ ਤੇ ਜਿਹੜਾ ਪ੍ਰਤਿਬਿੰਬ ਹੈ ਅਕਸ਼ ਹੈ ਤੇ ਜਿਸ ਦਾ ਜਦੋਂ ਪਵੇਗਾ
ਮਾਨਕ ਮੁਖ ਦੀ ਸੇਤਾ ਕੋ
ਕਹਿੰਦੇ ਉਹਦੇ ਚ ਮਨੁੱਖ ਦਾ ਜਿਹੜਾ ਚਿਹਰਾ ਦਿਸੇਗਾ ਇਸ ਵਾਸਤੇ ਤੂੰ ਪਛਾਣ ਲੈ ਵੀ ਗੁਰੂ ਨਾਨਕ ਇਹ ਨੇ ਔਰ ਇਹਨੇ ਫਿਰ ਸ਼ੀਸ਼ਾ ਰੱਖ ਰੱਖ ਕੇ ਜਿੰਨੇ ਆਏ ਦੇਖੇ, ਕੋਈ ਕਿਸੇ ਜੂਨ ਚੋਂ ਆਇਆ ਸੀ, ਕੋਈ ਕਿਸੇ ਜੂਨ ਚੋਂ ਆਇਆ ਸੀ, ਕੋਈ ਕਿਸੇ ਚੋਂ ਆਇਆ ਸੀ, ਤੇ ਅੱਜ ਹੁਣ ਤੁਹਾਡਾ ਚਿਹਰਾ ਜਿਹੜਾ ਨਾ ਤੇ ਸਹੀ ਮੈਨੂੰ ਦਿਸਿਆ ਹੈ, ਜੋ ਹੈ ਉਹੀ ਦਿਸਿਆ, ਇਸ ਵਾਸਤੇ ਮੈਂ ਤੁਹਾਡੀ ਸ਼ਨਾਖਤ ਕਰ ਲਈ। ਆਦਮ ਸ਼ਨਾਖਤ, ਆਦਮੀ ਦੇ ਚਿਹਰੇ ਦੀ ਸ਼ਨਾਖਤ ਕਰਨ ਵਾਲਾ ਸ਼ੀਸ਼ਾ ਇਹ ਮੈਨੂੰ ਦਿੱਤਾ ਸੀ, ਉਹਦੇ ਨਾਲ ਮੈਂ ਤੁਹਾਨੂੰ ਪਰਖਣਾ ਕੀਤਾ।
ਅਵਤਾਰਾ
ਤੇ ਮੈਂ ਕਹਿੰਦਾ ਸਮਝ ਲਿਆ, ਤੇ ਇਸ ਵਾਸਤੇ ਮੈਨੂੰ ਕਿਹਾ ਸੀ ਵੀ ਉਹ ਅਵਤਾਰ ਹੋਣਗੇ ਵਾਹਿਗੁਰੂ ਦਾ ਸਰੂਪ,
ਤੇਰੋ ਹੋਏ ਉਧਾਰਾ,
ਤੇ ਉਹਨਾਂ ਦੀ ਸੰਗਤ ਕਰਕੇ ਤੇਰਾ ਉਧਾਰ ਹੋਵੇਗਾ।
ਜਨਮ ਜੇ ਅਨਕ ਜਨਮ ਜੇ ਨਰ ਜਗ ਪਾਏ,
ਜਿਹੜੇ ਕੋਈ ਹੋਰ ਲੋਕਾਂ ਮਨੁੱਖਾਂ ਨੇ ਜਨਮ ਅਨੇਕਾਂ ਪਿੱਛੇ ਪਾਏ ਸੀ,
ਨਾਨਾ ਜੋਨ ਵਿਖੇ ਜੋ ਆਏ,
ਜੋ ਨਾਨਾ ਤਰ੍ਹਾਂ ਦੀਆਂ ਜੂਨਾਂ ਦੇ ਚੋਂ ਆਏ ਸਨ,
ਇਸ ਦਰਪਣ ਮਾਹੀ,
ਕਹਿੰਦੇ ਉਹਨਾਂ ਬੰਦਿਆਂ ਦੇ ਮੂੰਹ ਜਿਹੜੇ ਸੀ ਸ਼ੀਸ਼ੇ ਦੇ ਅੰਦਰ,
ਮਨ ਕੈਦੀ ਸੇ ਕਬ ਨਾਹੀ,
ਤੇ ਮੈਨੂੰ ਮਨੁੱਖ ਦੇ ਜਿਹੜੇ ਸੀ ਨਾ ਚਿਹਰੇ ਨਹੀਂ ਦਿਸਣਾ ਕੀਤੇ ਸ਼ੀਸ਼ੇ ਦੇ ਵਿੱਚ,
ਗੁਰਤੇ ਲੇਕਰ ਮੁਕਰੀ ਸੋ ਆਵਾ,
ਤੇ ਮੈਂ ਆਪਣੇ ਗੁਰੂ ਤੋਂ ਤੇ ਇਸ ਤਰ੍ਹਾਂ ਮੁਕਰ ਸ਼ੀਸ਼ਾ ਲੈ ਕੇ ਆ ਗਿਆ। ਉਦੋਂ ਦਾ ਤੇ ਮੈਂ ਇਸ ਥਾਂ ਦੇ ਵਿੱਚ ਸੋਭਾ ਪਾ ਰਿਹਾ ਰਹਿੰਦਾ ਹਾਂ।
ਜੇਕਰ ਆਨੇ ਮਨ ਜੀ ਕਨੇਰੇ,
ਮੈਂ ਬਹੁਤ ਸਾਰੇ ਬੰਦਿਆਂ ਨੂੰ ਫੜ ਫੜ ਕੇ ਲਿਆਉਣਾ ਕੀਤਾ,
ਰੱਖੇ ਪ੍ਰਤਿਬਿੰਬ ਸੋਹੇਰੇ,
ਸ਼ੀਸ਼ੇ ਦੇ ਅੰਦਰ ਉਹਨਾਂ ਦੇ ਚਿਹਰੇ ਦੇ ਜਿਹੜੇ ਪ੍ਰਤਿਬਿੰਬ ਅਕਸ਼ ਸੀ ਨਾ, ਤੇ ਉਹਨਾਂ ਨੂੰ ਵੇਖਣਾ ਕੀਤਾ।
ਸੂਕਰ ਪੂਕਰੀ ਖਾਲੀ ਖੱਗ ਸ਼ੇਰਾ,
ਕਹਿੰਦੇ ਕਿਸੇ ਦਾ ਸੂਰ ਦਾ ਮੂੰਹ ਦਿਸਿਆ, ਕਿਸੇ ਦਾ ਕੁੱਤੇ ਦਾ, ਕਿਸੇ ਦਾ ਗਧੇ ਦਾ, ਕਿਸੇ ਦਾ ਪੰਛੀ ਦਾ, ਕਿਸੇ ਦਾ ਸ਼ੇਰ ਦਾ ਮੂੰਹ ਦਿਸਣਾ ਕੀਤਾ। ਇਹਨਾਂ ਜੂਨਾਂ ਵਿੱਚੋਂ ਉਹ ਸਾਰੇ ਆਏ ਸੀ,
ਸਭ ਤੋਂ ਮੁਖੇਰਾ,
ਇਦੋਂ ਆਦ ਲੈ ਕੇ ਸਾਰਿਆਂ ਦੇ ਮੂੰਹ ਦੇਖਣਾ ਕੀਤੇ।
ਮਾਨਕ ਬਦਲ ਦਿਸਾਨਾ,
ਇੱਕ ਤੁਹਾਡਾ ਸੱਚੇ ਪਾਤਸ਼ਾਹ ਜਿਹੋ ਜਿਹਾ ਹੁਣ ਚਿਹਰਾ ਉਹੋ ਜਿਹਾ ਮੈਨੂੰ ਦੱਸਿਆ ਇਸ ਸ਼ੀਸ਼ੇ ਦੇ ਅੰਦਰ,
ਜਿਨਕੇ ਪਰਸੇ ਸ਼ਰਾਬ ਮਟਾਨਾ,
ਤੇ ਜਿਸ ਆਪ ਜੀ ਦੇ ਚਰਨਾਂ ਦੀ ਸ਼ੋਹ ਲੈਣੀ ਕਰਕੇ ਮੇਰਾ ਸ਼ਰਾਬ ਵੀ ਮਿਟ ਗਿਆ।
ਹੁਕਮ ਹੋਏ ਬਰਤਨਤਾ,
ਇਸ ਤਰ੍ਹਾਂ ਸੱਚੇ ਪਾਤਸ਼ਾਹ ਮੇਰਾ ਇਹ ਪ੍ਰਸੰਗ ਸੀ।
ਅਬ ਦੀਜੇ ਆਇਸ ਭਗਵੰਤਾ,
ਇਹ ਪਰਮੇਸ਼ਰ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਮੈਨੂੰ ਆਗਿਆ ਦੇਵੋ,
ਹੁਣ ਲੋਕ ਕੇ ਵਿਖੇ ਸਧਾਊ,
ਤੇ ਮੈਂ ਜਿਹੜਾ ਸਵਰਗ ਲੋਕ ਹੈ ਪੁੰਨਾ ਵਾਲਾ ਲੋਕ, ਜਿੱਥੇ ਪੁੰਨੀ ਜਾਂਦੇ ਉੱਥੇ ਜਾਵਾਂ,
ਉਮਰੇ ਦਰਸ਼ਨ ਕੋ ਸੁਖ ਪਾਊ,
ਇਹ ਤੁਹਾਡੇ ਦਰਸ਼ਨਾਂ ਦੇ ਕਰਨ ਦਾ ਉੱਥੇ ਸੁਖ ਪਾਉਣਾ ਕਰਾਂ ਜਾ ਕੇ।
ਤਨ ਹੋਵੇ ਕਰਨ ਮੋਹ ਪਧਾਰਾ,
ਇਸ ਤਰ੍ਹਾਂ ਦੇਵ ਦੇਹੀ ਲੈ ਕੇ ਬਣ ਕੇ ਸਾਧ ਸੰਗ ਜੀ ਨਮਸਕਾਰ ਕਰਕੇ ਚਲੇ ਗਿਆ।
ਮਰਦਾਨੇ ਕੌਤਕ ਸੋ ਨਿਹਾਰਾ,
ਤੇ ਭਾਈ ਮਰਦਾਨੇ ਨੇ ਸਾਰਾ ਕੌਤਕ ਵੇਖਣਾ ਕੀਤਾ।
ਵੰਦਨ ਪਦ ਅਰਵਿੰਦ ਕਰਨ ਤੂੰ,
ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਤੇ ਭਾਈ ਮਰਦਾਨਾ ਮੱਥਾ ਟੇਕਦਾ ਹੈ।
ਧੰਨ ਧੰਨ ਪ੍ਰਭ ਧੰਨ ਪਨੰਤੂ,
ਧੰਨ ਹੋ ਸਤਿਗੁਰੂ ਮਹਾਰਾਜ ਜੀ, ਤੁਸੀਂ ਧੰਨਤਾ ਦੇ ਯੋਗ ਹੋਏ ਕਹਿ ਰਿਹਾ।
ਸ਼੍ਰੀ ਪ੍ਰਭ ਇਸ ਦਰਪਣ ਕੋ ਲੀਜਾ,
ਭਾਈ ਮਰਦਾਨਾ ਕਹਿੰਦਾ ਮਹਾਰਾਜ ਪਿਆ ਜਿਹੜਾ ਸ਼ੀਸ਼ਾ ਆਪਾਂ ਇਹੀ ਲੈ
ਚਲੀਏ, ਨਿਕਟ ਰੱਖੀ ਜਾ,
ਇਹ ਤਾਂ ਬੜਾ ਅਸਚਰਜ ਹੈ, ਬੜਾ ਸੋਹਣਾ ਹੈ, ਤੇ ਆਪਣੇ ਪਾਸ ਰੱਖਾਂਗੇ।
ਸੁਣਕਰ ਭਨੇ ਗਰੀਬ ਨਵਾਜੂ,
ਗਰੀਬਾਂ ਤੇ ਨਵਾਜਣ ਵਾਲੇ, ਗਰੀਬਾਂ ਨੂੰ ਵਡਿਆਉਣ ਵਾਲੇ ਸਤਿਗੁਰੂ ਸੁਣ ਕੇ ਕਹਿੰਦੇ,
ਦਰਪਣ ਤੇ ਕਿਆ ਹੋਏ ਕਾਜੂ,
ਕਹਿੰਦੇ ਉਹ ਮਰਦਾਨਾ ਇਸ ਸ਼ੀਸ਼ੇ ਨਾਲ ਕੀ ਸਾਡਾ ਕੰਮ ਸਰ ਜਾਊਗਾ।
ਵਿਚਾਰ ਰੂਪ ਜਿਨ ਪਾਸਾ,
ਤੇ ਜਿਨ੍ਹਾਂ ਦੇ ਵਿੱਚ ਵਾਹਿਗੁਰੂ ਦੀ ਵਿਚਾਰ ਦਾ ਸ਼ੀਸ਼ਾ ਜਿਨ੍ਹਾਂ ਦੇ ਪਾਸ ਹੈ,
ਆਤਮ ਹੋਤ ਪ੍ਰਕਾਸ਼ਾ,
ਤੇ ਜਿਨ੍ਹਾਂ ਦੇ ਅੰਦਰ ਰੱਬ ਦੀ ਵਿਚਾਰ ਦਾ ਸ਼ੀਸ਼ਾ ਹੈ, ਤੇ ਉਹਨਾਂ ਨੂੰ ਆਤਮਾ ਚਿਹਰੇ ਦੇ ਸਾਧ ਸੰਗ ਜੀ ਦਰਸ਼ਨ ਹੋ ਜਾਂਦੇ ਨੇ।
ਰਾਖੋ ਸੋ ਸਦੀਵ ਨੇ ਸੰਗਾ,
ਤੇ ਵਾਹਿਗੁਰੂ ਦੀ ਵਿਚਾਰ ਦਾ ਹੀ ਸ਼ੀਸ਼ਾ ਆਪਣੇ ਪਾਸ ਹਮੇਸ਼ਾ ਰੱਖ,
ਸਦਾ ਆਨੰਦ ਹੀ ਰਹੋ ਪ੍ਰੰਪੰਗਾ,
ਹਮੇਸ਼ਾ ਵਾਸਤੇ ਆਨੰਦ ਰਹੇਗਾ, ਤੇ ਤੇਰਾ ਭਰਮ ਨਾਸ ਹੋ ਜਾਵੇਗਾ।
ਭੁਜੰਗ ਸ਼ਾਂਤੀ ਨਮੋ ਸਾਰਦਾ ਰੂਪ ਦੁਖ ਹਰੰਤੀ,
ਇਹ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਨੇ ਕਜਲੀ ਵਾਨ, ਤੇ ਇਹ ਅਸਥਾਨ ਦਾ ਨਾਂ ਹੈ, ਦੱਖਣ ਦੇਸ਼ ਦੇ ਅੰਦਰ ਹੈ, ਜਿੱਥੇ ਇਹ ਕੌਡੇ ਰਾਖ ਨੂੰ ਨਿਹਾਲ ਕੀਤਾ, ਔਰ ਇਸ ਨੂੰ ਤਰਿਆ ਦੇਸ਼ ਵੀ ਕਿਹਾ ਗਿਆ ਹੈ। ਵਿਦਵਾਨਾਂ ਦੀ ਖੋਜ ਹੈ, ਜਿੱਧਰ ਇਹ ਕੋਚੀਨ ਦੇ ਬੰਦਰਗਾਹ ਉਸ ਪਾਸੇ ਇਲਾਕਾ ਪੈਂਦਾ ਆਂਧਰਾ ਪ੍ਰਦੇਸ਼ ਦਾ, ਉੱਥੇ ਇਹਨੂੰ ਨਿਹਾਲ ਕੀਤਾ, ਔਰ ਕਈਆਂ ਨੇ ਟਿਕਾਣੇ ਬਣਾਏ ਵੀ। ਅਸੀਂ 1965 ਵਿੱਚ ਗਏ ਸੀ ਮਹਾਂਪੁਰਸ਼ਾਂ ਨਾਲ ਹਜ਼ੂਰ ਸਾਹਿਬ ਨੂੰ ਜੱਬਲਪੁਰ, ਰਾਤ ਰਹੇ ਸੀ, ਉਹ ਕਹਿੰਦੇ ਸੀ ਇੱਥੇ ਕੌਡੇ ਰਾਖ ਦਾ ਉਧਾਰ ਕੀਤਾ, ਪਰ ਵਿਦਵਾਨਾਂ ਦੀ ਖੋਜ ਇਹ ਹੈ ਕਿ ਦੱਖਣ ਦੇਸ਼ ਕਜਲੀ ਬਨ ਦੇ ਅੰਦਰ ਰਹਿੰਦਾ ਸੀ, ਉੱਥੇ ਇਸ ਨੂੰ ਨਿਹਾਲ ਕੀਤਾ ਹੈ। ਅੱਗੇ ਆਪ ਪੜ੍ਹਨਾ ਕਰੋ।
ਭੁਜੰਗ ਸ਼ਾਂਦੀ ਨਮੋਸਾਰ ਦਾ ਰੂਪ ਦੁੱਖ ਹਰੰਤੀ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਕਰਨ ਤੋਂ ਪਹਿਲਾਂ ਸ਼ੁਰੂ ਤੇ ਭਾਈ ਸੰਤੋਖ ਸਿੰਘ ਜੀ ਮੰਗਲ ਕਰਦੇ ਨਮੋ ਸਾਰ ਦਾ, ਜੋ ਸਾਰ ਅਸਲੀ ਸ੍ਰੇਸ਼ਟ ਗਿਆਨ ਨੂੰ ਦੇਣ ਵਾਲੀ ਗੁਰਬਾਣੀ ਹੈ, ਤੇ ਮੈਂ ਉਹਨੂੰ ਨਮਸਕਾਰ ਕਰਦਾ ਜੋ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲੀ ਹੈ।
ਸਦਾ ਮੰਗਲਾ ਬੁੱਧ ਦੈਨੀ ਜਯੰਤੀ।
ਸਦਾ ਮੰਗਲਾ ਖੁਸ਼ੀਆਂ ਨੂੰ ਦੇਣ ਵਾਲੀ ਹੈ, ਤੇ ਆਤਮ ਬਚਾਣੀ ਬੁੱਧੀ ਨੂੰ ਦੇਣ ਵਾਲੀ ਹੈ, ਤੇ ਜੈ ਜਿੱਤ ਨੂੰ ਦੇਣ ਵਾਲੀ ਸੰਸਾਰ ਸਮੁੰਦਰ ਤੋਂ।
ਭਵਾ ਪਹਿਰਾ ਦਾਸ ਕੀ ਇੱਛਾ ਪੂਰਾ।
ਹਾਂ ਜੀ, ਭਵਾ ਕਲਿਆਣ ਦਾਤੀ ਹੈ, ਤੇ ਭੈ ਜੰਮਣ ਮਰਦੇ ਨੂੰ ਹਰਾ ਨਾਸ ਕਰਨ ਵਾਲੀ ਹੈ, ਤੇ ਮੇਰੀ ਦਾਸ ਦੀ ਇੱਛਾ ਜਿਹੜੀ ਹੈ ਤੇ ਉਹ ਕਵਿਤਾ ਰਚਣ ਦੀ, ਲਿਖਣ ਦੀ ਤੇ ਪੂਰੀ ਕਰਨ ਵਾਲੀ ਹੈ।
ਕਾਸ਼ੀ ਤੁਸੀਂ ਚੌਦ ਹੂੰ ਲੋਕ ਪੂਰਾ।
ਤੇ ਪੂਰਾ ਬਹੁਤ ਹੀ ਚੌਦਾਂ ਲੋਕਾਂ ਦੇ ਅੰਦਰ ਤੇਰਾ ਹੀ ਪ੍ਰਕਾਸ਼ ਹੋ ਰਿਹਾ ਹੈ।
ਚੌਪੀ ਭਰਥਰ ਕੌਡੇ ਕੇਰ ਪ੍ਰਸੰਗਾ।
ਜਿਹੜਾ ਭਰਥਰੀ ਤੇ ਕੌਡੇ ਰਾਖ ਦਾ ਪ੍ਰਸੰਗ ਹੈ।
ਸ੍ਰੀ ਅੰਗਦ ਪ੍ਰੇਮ ਅਮੰਗਾ।
ਤੇ ਇਸ ਤਰ੍ਹਾਂ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਤੇ ਸੁਣ ਕੇ ਪ੍ਰੇਮ ਦੇ ਨਾਲ ਤੇ ਔਰ ਪ੍ਰੇਮ ਦਾ ਉਛਾਲ ਜਿਹੜਾ ਸੀ ਹਿਰਦੇ ਚ ਪ੍ਰਗਟ ਹੋ ਗਿਆ।
ਸਮਾਧ ਜੁਟੇ ਜੁਗ ਨੈਨਾ।
ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਮਾਧੀ ਸਾਧ ਸੰਗ ਜੀ ਲੱਗ ਗਈ ਤੇ ਦੋਵੇਂ ਨੇਤਰ ਜਿਹੜੇ ਸੀ ਐਨ ਜੁੜ ਗਏ ਨੇ।
ਅੰਗ ਅਡੋਲ ਨਾ ਉਚਰਤ ਬੈਨਾ।
ਤੇ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅੰਗ ਵੀ ਅਡੋਲ ਹਿਲਦੇ ਨੇ ਤੇ ਔਰ ਨਾ ਮੁੱਖੋਂ ਬਚਨ ਉਚਾਰਦੇ ਆ।
ਸਰੋਤਾ ਭਗਤਾ ਹੜਕਰ ਸਭ ਹੀ।
ਤੇ ਸਰੋਤਾ ਸਾਧ ਸੰਗਤ ਜੀ ਸਨ ਭਾਈ ਬੁੱਢਾ ਜੀ, ਭਾਈ ਜੀਵਾ ਜੀ, ਭਾਈ ਪਾਰੋ ਜੀ ਜੁਲਕ, ਭਾਈ ਧਿੰਗਾ, ਭਾਈ ਜੀਵਾ ਜੀ, ਭਾਈ ਬੁੱਢਾ ਜੀ, ਗੁਰੂ ਅਮਰਦਾਸ। ਤੇ ਇਸ ਵਾਸਤੇ ਸਰੋਤੇ ਵੀ ਹੜ ਗਏ। ਬਖਤਾ ਭਾਈ ਬਾਲਾ ਸੀ, ਇਹ ਵੀ ਬੰਦ ਹੋ ਗਿਆ। ਲਖਾਰੀ ਭਾਈ ਪੈੜਾ ਮੁੱਖਾ ਸੀ, ਇਹ ਵੀ ਬੰਦ ਹੋ ਗਿਆ ਜਦੋਂ ਮਹਾਰਾਜ ਦੀ ਸਮਾਧੀ ਲੱਗ ਗਈ।
ਥਾਨ ਗਏ ਚੜ ਤਬ ਹੀ
ਆਪੋ ਆਪਣੇ ਟਿਕਾਣਿਆਂ ਦੇ ਉੱਤੇ ਚਲੇ ਗਏ।
ਬੀਤ ਗਏ ਜਬ ਰਾਤ ਜਾਮ ਬਤਾਈ। ਬੀਤ ਗਏ ਜਬ ਜਾਮ ਸਤਾਈ।
ਹਾਂ, ਸਤਾਈ ਪੈਰ ਸਾਧ ਸੰਗਤ ਜੀ ਬਤੀਤ ਹੋ ਗਏ। ਸਤਾਈਆਂ ਨੂੰ ਤਿੰਨਾਂ ਨਾਲ ਜਰਬ ਦੇ ਲਓ, ਤਿੰਨ ਘੰਟੇ ਦਾ ਇੱਕ ਪੈਰ ਹੁੰਦਾ। ਇੰਨਾ ਚਿਰ ਸਤਿਗੁਰੂ ਮਹਾਰਾਜ ਜੀ ਦੀ ਸਮਾਧੀ ਲੱਗੀ ਰਹੇ।
ਆਪਣਾ ਚੇਤਨ ਤਾਂ ਤਨ ਆਈ।
ਤਾਂ ਵੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਰੀਰ ਦੇ ਅੰਦਰ ਜਿਹੜੀ ਸਾਵਧਾਨਤਾ ਸੀ ਉਹ ਨਹੀਂ ਆਈ।
ਖਾਣ ਪਾਣ ਇਸਨਾਨ ਮਹੀਨੇ,
ਬਸ ਨਾ ਕੁਝ ਖਾਧਾ ਤੇ ਨਾ ਕੁਝ ਪੀਤਾ, ਨਾ ਇਸ਼ਨਾਨ ਕੀਤਾ, ਸਮਾਧੀ ਦੇ ਅੰਦਰ ਟਿਕੇ ਰਹੇ।
ਬੀਤੇ ਆਸਨੇ ਕਸੀਨੇ।
ਬਸ ਇੱਕੋ ਹੀ ਆਸਣ ਦੇ ਉੱਤੇ ਸਾਧ ਸੰਗਤ ਜੀ ਬੈਠਿਆਂ ਬਤੀਤ ਹੋ ਗਿਆ ਇਤਨਾ ਸਮਾਂ।
ਭੈਕਰ ਕੋਈ ਨਾ ਸਕੇ ਬੁਲਾਈ।
ਸਤਿਗੁਰੂ ਮਹਾਰਾਜ ਜੀ ਤੋਂ ਡਰ ਕੇ ਕੋਈ ਵੀ ਬੁਲਾ ਨਹੀਂ ਸਕਦਾ।
ਵੈਸੇ ਪਾਸ ਵਿਕੇ ਦਿਰਗਲਾਈ।
ਤੇ ਬਸ ਇੱਕ ਰਸ ਚਕੋਰ ਵਾਂਗ ਨੇਤਰ ਲਾ ਕੇ ਸਾਰੇ ਪਾਸ ਬੈਠੇ ਨੇ।
ਮੋਰੋ ਛੁੱਟੀ ਸਮਾਜ ਆਨੰਦਾ।
ਆਨੰਦ ਸਰੂਪ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸਮਾਧੀ ਜਿਹੜੀ ਸੀ ਫਿਰ ਖੁੱਲੀ।
ਕਰ ਮੱਜਨ ਕੀਨ ਮਕੰਦਾ।
ਮੁਕਤੀ ਦਾਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉੱਠ ਕੇ ਇਸ਼ਨਾਨ ਕੀਤਾ।
ਖਾਣ ਪਾਣ ਕਰਕੇ ਨਿਜ ਸਭ ਹੀ।
ਆਪਣਾ ਜਿਹੜਾ ਸੀ ਖਾ ਪੀ ਕੇ ਭੋਜਨ ਸਾਰਾ।
ਕਥਾ ਸਮਾਧੀ ਬੁਲਾਵਾ ਤਬ ਹੀ।
ਕਥਾ ਦਾ ਜਿਹੜਾ ਸਮਾਜ ਸਮਾਨ ਸਮਾਗਮ ਸੀ ਨਾ, ਫੇਰ ਬੁਲਾ ਰਿਹਾ ਮਹਾਰਾਜ, ਕਹਿੰਦੇ ਲਖਾਰੀ ਆ ਜਾਓ, ਬਖਤੇ ਆ ਜਾਓ, ਸਰੋਤੇ ਆ ਜਾਓ।
ਸਰੋਤਾ ਬਖਤਾ ਸਭ ਚਲੇ ਆਏ।
ਸਰੋਤੇ ਜਿੰਨੇ ਸੀ ਬਖਤਾ ਭਾਈ ਬਾਲਾ ਜੀ ਸਾਰੇ ਚੱਲ ਕੇ ਆ ਗਏ।
ਆਸਨ ਬੈਠ ਸੁਹਾਏ।
ਬਸ ਆਪੋ ਆਪਣੇ ਆਸਣ ਦੇ ਉੱਤੇ ਬੈਠੇ ਸੋਭਾ ਪਾ ਰਹੇ ਆ।
ਕਥਾ ਕਥਨ ਲੱਗੋ ਤਾਂ ਬਾਲਾ।
ਭਾਈ ਬਾਲਾ ਜੀ ਅੱਗੇ ਕਥਾ ਫੇਰ ਗੁਰੂ ਨਾਨਕ ਸਾਹਿਬ ਦੀ ਉਚਾਰਨ ਲੱਗ ਪਏ।
ਅੰਗਦ ਜੀ ਸੁਣੇ ਕਿਰਪਾਲਾ।
ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਕਿਰਪਾਲੂ ਸੁਣਦੇ ਹਨ।
ਸ੍ਰੀ ਬਾਲਾ ਸੰਦਰਵਾ ਚੌਪੀ ਰਾਕਸ ਕੋ ਇਵ ਕੀ ਨੇ ਉਧਾਰਾ।
ਭਾਈ ਬਾਲਾ ਜੀ ਸੰਧੂ ਗੌਰ ਦੇ ਕਥਾ ਉਚਾਰਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਇਸ ਤਰ੍ਹਾਂ ਕੌਡੇ ਰਾਕਸ ਦਾ ਗੁਰੂ ਨਾਨਕ ਸਾਹਿਬ ਨੇ ਉਧਾਰ ਕਰਕੇ
ਅੱਗੇ ਗਮਨੇ ਮੁਕਤੀ ਉਧਾਰਾ।
ਅੱਗੇ ਮੁਕਤੀ ਦੇ ਦਾਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਚੱਲ ਪਏ।
ਧਾਰਨ ਹੈ ਸਗਰਾ।
ਜਿੱਥੇ ਸਾਧ ਸੰਗ ਜੀ ਬਹੁਤ ਹੀ ਭਿਆਨਕ ਜੰਗਲ ਹੈ ਸਾਰਾ।
ਲਿਪਟ ਨਾ ਜਾ ਕੇ ਕੇਠਾ ਨਗਰਾ।
ਜਿਸ ਦੇ ਨੇੜੇ ਕੋਈ ਵੀ ਨਗਰ ਨੀ ਦਿਖਾਈ ਦੇ ਰਿਹਾ ਆਉਂਦਾ ਹੋਇਆ।
ਮੰਦ ਮੰਦ ਤੇ ਕੀਨ ਪਿਆਨਾ।
ਹੌਲੀ ਹੌਲੀ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲ ਪਏ।
ਦੇਸ਼ਨ ਕਹਿਣ ਲੱਗਾ ਮਰਦਾਨਾ।
ਉਸ ਸਮੇਂ ਸਾਧ ਸੰਗ ਜੀ ਭਾਈ ਮਰਦਾਨਾ ਜੀ ਕਹਿਣ ਲੱਗਾ,
ਇਹ ਬ੍ਰਹਮ ਕੁਛ ਦੱਸ ਤਾਇਓ।
ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਤੇ ਭੁੱਖ ਨੇ ਬਹੁਤ ਹੀ ਤੰਗ ਕਰ ਦਿੱਤਾ,
ਕਿਤੇ ਕਿਤੇ ਅਸਰ ਨਾ ਖਾਇਓ,
ਤੇ ਤੁਹਾਨੂੰ ਚੱਲਦਿਆਂ ਨੂੰ ਕਈ ਦਿਨ ਬਤੀਤ ਹੋ ਗਏ ਤੇ ਮੈਂ ਵੀ ਨਾਲ ਹੀ ਹਾਂ ਤੇ ਇਸ ਵਾਸਤੇ ਭੋਜਨ ਨੀ ਖਾਧਾ,
ਚੱਲ ਨਾ ਸਕੋ ਇੱਕ ਪੈਰ ਅਗਾਰੀ,
ਬਸ ਹੁਣ ਮੈਂ ਇੱਕ ਪੈਰ ਵੀ ਅੱਗੇ ਨੀ ਚੱਲ ਸਕਦਾ,
ਨਿਕਣਾ ਪੁਰਚਾ ਦਿਸ ਬਰਫਾਰੀ,
ਤੇ ਨੇੜੇ ਕੋਈ ਵੀ ਸ਼ਹਿਰ ਨਗਰ ਦਿਖਾਈ ਨੀ ਦੇ ਰਿਹਾ, ਚਾਰ ਪਾਸੇ ਜੰਗਲ ਹੀ ਜੰਗਲ ਘਣਾ ਦਿਸ ਰਿਹਾ।
ਸੁਣ ਬੋਲੇ ਬੇਦੀ ਕੁਲਦੀਪਾ,
ਭਾਈ ਮਰਦਾਨੇ ਦੀ ਸਾਧ ਸੰਗ ਜੀ ਆਵਾਜ਼ ਸੁਣ ਕੇ ਬੇਦੀਆਂ ਦੇ ਕੁਲ ਦੇ ਦੀਵਾ ਰੂਪ ਗੁਰੂ ਨਾਨਕ ਸਾਹਿਬ ਜੀ ਬੋਲੇ,
ਵੀਰ ਧਰੋ ਨਾ ਹੈ ਨਗਰ ਸਮੀਪਾ,
ਕਹਿੰਦੇ ਮਰਦਾਨਿਆ ਹੌਸਲਾ ਧਾਰ ਤੇ ਆ ਨੇੜੇ ਨਗਰ ਆ ਰਿਹਾ,
ਇਹ ਬਲਾਮ ਦੇ ਕਰਤ ਪਿਆ ਨਾ।
ਇਸ ਤਰ੍ਹਾਂ ਸਾਧ ਸੰਗ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੇ ਇਹਨੂੰ ਪਰਚਾਉਂਦਿਆਂ ਤੇ ਅੱਗੇ ਸਤਿਗੁਰੂ ਮਹਾਰਾਜ ਜੀ ਫੇਰ ਚੱਲ ਪਏ ਇਹਨੂੰ ਪਰਚਾਉਂਦੇ ਹੋਏ,
ਜੈ ਅਲੰਗ ਸਰਬ ਉਦਿਆਨਾ,
ਸਾਰੀ ਉਜਾੜ ਜਿਹੜੀ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਲੰਘ ਗਏ,
ਤੀਨ ਕੋਸ ਤੇ ਨਗਰ ਸੁਹਾਵਾ,
ਤੇ ਤਿੰਨ ਕੋ ਦੇ ਉੱਤੇ ਇੱਕ ਸੋਭਨੀਕ ਨਗਰ ਜਿਹੜਾ ਸੀ ਆ ਗਿਆ,
ਮਰਦਾਨੇ ਕੋ ਪ੍ਰਭੂ ਦਿਖਾਵਾ,
ਤੇ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਵਿਖਾ ਦਿੱਤਾ, ਕਹਿੰਦੇ ਉਹ ਦੇਖ ਸਾਹਮਣੇ ਮਰਦਾਨੇ ਨਗਰ ਆ ਰਿਹਾ,
ਸੁੰਦਰਪੁਰ ਦੇਖੋ ਥਾਲੀ ਉੱਚੇ,
ਅਤੇ ਮਰਦਾਨਿਆ ਵੇਖ ਕਿੰਨਾ ਸੋਹਣਾ ਸ਼ਹਿਰ ਹੈ, ਉੱਚੇ ਉੱਚੇ ਮਕਾਨ ਬਣੇ ਹੋਏ ਆ,
ਖਾਓ ਅਸਰਤਾ ਚਲੋ ਪਹੁੰਚੇ,
ਬਸ ਕਹਿੰਦੇ ਉੱਥੇ ਪਹੁੰਚ ਕੇ ਜਿੰਨਾ ਮਰਜ਼ੀ ਤੂੰ ਭੋਜਨ ਖਾ ਲਵੇਂ।
ਹੁਣ ਬੋਲਿਓ ਹੇ ਪ੍ਰਭ ਗੁਣਗਾਨੀ,
ਭਾਈ ਮਰਦਾਨਾ ਖਿਜਿਆ ਹੋਇਆ ਸੀ, ਭੁੱਖਾ ਸੀ ਤੇ ਕਹਿਣ ਲੱਗਾ ਹੇ ਗੁਣਾਂ ਦੀ ਖਾਨ,
ਮਨ ਸਰੀਰ ਪਾ ਬਲ ਤੇ ਹਾਨੀ,
ਕਹਿੰਦਾ ਮੇਰਾ ਸਰੀਰ ਤਾਂ ਹੁਣ ਬਲ ਤੋਂ ਵੀ ਕਮਜ਼ੋਰ ਹੋ ਗਿਆ,
ਮ੍ਰਿਤੂ ਹੋਇਆ ਪਰੇ ਉਹ ਰਹਿ ਕੇ ਥਾਨਾ,
ਮੈਂ ਤਾਂ ਕਿਤੇ ਮਰ ਕੇ ਹੁਣ ਇੱਥੇ ਉਜਾੜ ਵਿੱਚ ਪਿਆ ਰਹਾਂਗਾ,
ਸਾਬਿਤ ਮੈਂ ਨਿਰਣੇ ਕਰ ਜਾਣਾ,
ਤੇ ਮੈਂ ਚੰਗੀ ਤਰ੍ਹਾਂ ਨਿਰਣਾ ਕਰਕੇ ਜਾਣ ਲਿਆ,
ਕੀਨ ਖੁਦਾ ਅਬੇ ਮ੍ਰਿਤ ਮੋਰੀ,
ਕਹਿੰਦਾ ਹੇ ਖੁਦਾ ਮੇਰੀ ਮੌਤ ਕਿੱਥੇ ਤੂੰ ਨੇੜੇ ਲੈ ਆਉਂਦੀ ਹੈ,
ਜੀਵਨ ਤੇ ਟੂਟੀ ਡੋਰੀ,
ਇਹ ਸੰਸਾਰ ਦੇ ਜਿਉਣ ਤੋਂ ਮੇਰੀ ਜ਼ਿੰਦਗੀ ਦੀ ਡੋਰੀ।